جی کی فتح.
واہگرو صاحب جی کار باہر تیرا پرواسا توں جان کا ہے سنگ کار کرپا پریتم پرب اپنے نام جپو ہر رنگ جان کو پراب اپنے کا تان جو تم کرے کراوے سوامی سا مسلط پروان رہاو پات پرمیشر گات نارائن تن گوپال گن ساکھی چرن شرن نانک داس ہر ہر سنتی اے بد جاتی سکہو تل گر سیویا اہنس سہج سوائے درشن پرس گرو کے جنم مرن دکھ جائے ہوئے صفت خصم دی نور ارسوں کرسوں چٹی تد ڈٹھ سچے پاتشاہ مال جنم جنم دی کٹی سجن سچا پاتشاہ سر شاہ دے شاہ جس پاس بیٹھیا سو ہی ہے سبنا داوی سا
ستنام سری واہگرو صاحب جی رام کلی محلہ پنجواں رین دن سجپ ہر نام آگے درگہ پاوان تھاو سدا آنند نہ ہوئی سوگا کب ہو نہ بیاپے ہو میں روگا رین دن سجپ ہر نام آگے درگہ پاوان تھاو سدا آنند نہ ہوئی سوگا کب ہو نہ بیاپے ہو میں روگا खोज हो शांत हो हर ब्रह्म ज्ञानी। बेसमाना बेसमा पाए बेसमाद परमगत पाव है हर सिमर परानी। रहा गण मिण देखो सगल विचार, नाम बिना को सके न तार। सगल उपावन चल है संग, पाव जल तरिय प्रभ के रंग। देही तोए न उतरे मैल, हौ मैं व्यापे दुबदा फैल। हर हर औखद जो जन खाए, ताका रोग सगल मिट जाए। कर तिरपा पार ब्रह्म दयाल, मन ते कब हो ना बिसर गोपाल। तेरे दास की होवा तूर, नानक की प्रभ शरदा पूरा। कर कृपा पार ब्रह्म दयाल, मन ते कब हो ना बिसर गोपाल। तेरे दास की होवा तूर, नानक की प्रभ शरदा पूर।
वाहेगुरु जी का खालसा, वाहेगुरु जी की फतेह।
मिठ बोलड़े सज्जन स्वामी साहिब श्री गुरु ग्रंथ साहिब सच्चे पातशाह जी दी पावन पवित्र हजूरी दे विच सज बैठे गुरु प्यारे खालसा जी, रहाओ दीआं पंगतियां दे विच सतगुरां ने अज पावन पवित्र बख्शिश करके परमात्मा दे खोज दी गल कीती हुई है। जदों तो मनुख ने धरती ते जन्म लिया, जन्म दे नाल नाल ही मनुख ने खोज भी शुरू कर दिती। सब तो महला मनुख ने धरती ते पैर टकाया ते धरती दी खोज कीती। इहदे विचों धरती दे विचों इसने बहुत कुछ प्राप्त किया। धरती दी खोज करके इहदे विचों तेल कढ़िया, इहदे विचों पानी प्राप्त किया। पता ही नहीं धरती नूं खोज खोज के इहदे टुकड़े टुकड़े करके इहदे विचों कई तरीके दीआं पैदाइशां करके खाण पीण दे चंगे चंगे सोहणे सोहणे पदार्थ इहदे विचों पैदा कीते। धरती दी खोज बेअंत कीती ते अजे तक भी मनुख कर रहा है, पर धरती दी खोज दे नाल मनुख रज्जिया नहीं। मनुख दी नज़र पहाड़ां वल गई ते मनुख ने पहाड़ां दी खोज शुरू कर दिती ते पहाड़ां दे विचों मनुख ने कई प्रकार दीआं खाणा इत्यादिक जिहड़े सन खनिज पदार्थ इहदे विचों कढ़े। कोले दी खाण होर पता नहीं कई कुछ पहाड़ां दे विचों खोज खोज के हीरे जवाहरात इत्यादिक इहदे विचों कढ़े। पहाड़ां नूं खोज खोज के भी मनुख रज्जिया नहीं। फिर मनुख दा खोज दा तुरा सागर बनिया। इन्हें सागर नूं खोजिया ते सागर दे विचों समुंदर दे विचों जिहड़े हिंदू ग्रंथ ने मानदे ने खोज दे अनुसार ने 14 रतन भी इहदे विचों कढ़े, जिहदे विचों लक्ष्मी निकली, कई कुछ निकलिया। सागर नूं खोजिया, सागर दे विचों सीप ते मोती ते पता नहीं किन्ना कुछ ते सागर दे विच रहण वाले कई प्रकार दे जीव जंतु उहनां दे भी इहने बेअंत खोज कीती ते अज तक भी खोज चल रही। पर इन्नी खोज करन दे बाद भी मनुख दा मन रज्जिया ना। फिर मनुख की झाती मनुख की निगाह उपर वल गई ते मनुख ने साग मनुख ने आकाश की खोज की पुराल की ते अज तक खोज जारी है। कदी असी किसी ग्रह ते जाने असी किसी ग्रह ते जाने कदी किसी ग्रह ते जाने इहदे विचों भी आकाश की खोज दे विचों भी मनुख ने बहुत कुछ पैदा किया पर मनुख की प्यास ते मनुख रजिया ना। चार पांच सौ साल तो गुरु नानक देव जी महाराज ने पुकार पुकार के मनुख नूं इह गल कही तू धरती नूं खोजिया इहदे विचों पता नहीं की कुछ लभिया पहाड़ां नूं खोजिया सागर नूं खोजिया आकाश नूं खोजिया पर रज नहीं सकिया। जे तू रजना सी जे खोज करनी सी ते किते मन की खोज कर दो जे खोज करनी सी ते परमात्मा की खोज कर दो जो ब्रह्मंड है सोई पिंड है जो खोजे सो पावे। कहते जे कित कित परमात्मा की खोज आरंभ कर दे ठीक है तू भटकदा फिरदा रहा है परमात्मा की खोज बारे भी जे कित तू चढ़िया है तो लभन तुर पिया है धरती के पताल दे विच खोज कर ली तो तू कह दिता कि परमात्मा रहिंदा ही पताल दे विच बावन रूप दे विच बलराजे दे बूहे अगे पहरा दे रहा है जबकि यह भी तेरी खोज जिहड़ी सी गलत सी। खोजन की कोशिश तू परमात्मा नूं कीती तू पहाड़ा दीआं खंदरां टीसियां ते जा चढ़िओ खोजन की कोशिश के नाल नाल तू जंगलां दे विच परमात्मा नूं लभदा रहिओ खोजन की कोशिश कीती तू परमात्मा नूं ते तू आकाश दे विच परमात्मा की खोज करदा रहिओ पर परमात्मा तेरे अंदर सी ते मन की खोज तू अज तक नहीं कीती। गुरु रामदास जी महाराज ने बड़े प्यारे बोलां दे नाल सानू समझाया हौ मन तन खोजी गुर भाल भलाई। कहिंदे असी अपने मन की खोज कीती इस तन की खोज कीती गुर भाल भलाई असी गुरु की भाल दे विच परमात्मा की भाल दे विच कोई प्यार क्यों प्यारा प्रीतम मिले मेरी माई केड़े तरीके दे नाल प्यारा प्रीतम मिल सकता इस करके खोज आरंभ कीती है। ते फिर गुरमुख प्यारियो जिन्हां गुरमुख प्यारियां ने परमात्मा की खोज कीती जे उन्होंने अपने मन दे विच परमात्मा की खोज कीती गुरु दे दसे मुताबक ते उन्होंने मन दे विचों ही सारा कुछ प्राप्त कर लिया। गुरु तेग बहादुर जी महाराज कहिंदे काहे रे बन खोजन जाई सर्व निवासी सदा आले पा तू ही संग समाई तेरे अंदर सी तू खोज बाहर दी करनी शुरू कर दिती। जे किते तू खोज अपने अंदर कर दो ते ए परमात्मा ने बड़ा सोहना अंदर महल बनाया होया है अपने विराजमान होने वास्ते। गुरु नानक देव जी महाराज ने गल कह दी यह जग सच्चे की है कोठड़ी सच्चे का विच वास। कहिंदे ये सच्चे परमात्मा ने बैठन वास्ते अपना महल बनाया सी तेरा हिरदा ते इहदे विच परमात्मा का वासा सी ते तू बाहर खोज करदा रहियो संसार की खोज की पर अपनी खोज नहीं की। ठीक है खोज दे अनुसार देखो अगे नालों साडियां फसलां ज्यादा चंगियां हो रही ने उहनां दा झाड़ वधिया होया आ खोज की असी पशुआं दे उत्ते ते गौआं अगे नालों ज्यादा दुध दे रही ने चंगी नस्ल दियां पैदा हो रही ने पर मनुख ने बाहर ते खोज की पर मनुख ने अपने आप ते खोज नहीं की मनुख आप पछड़ गया। असी चंगे महल माड़ियां बनाईया चंगी जमीन जायदाद बनाई पर चंगा जीवन ना बना सके क्योंकि असी बाहर की खोज दे नाल ही जुड़े रहे ते बाहर ही सवारन ते लगे रहे आपा सवार ही ना सके क्योंकि उम्र बड़ी थोड़ी सी ते बाहर सवार दे सवार दे उम्र जिहड़ी सी बतीत हो गई ते मनुख जिवें दा धरती ते आया सी ते 84 दा सरदार उस तरह दा ही इस धरती तों वापस तुर गया। ते सतगुरु जी कहन लगे इह ते कोई चंगी गल ना होई जिस तरह दा तू धरती ते आया उस तरह दा ही ते तुर गए हो ते इह मनुखा अमोलक जन्म जिहड़ा सी तू व्यर्थी गवा लिया। अज दे इस पावन पवित्र उपदेश दे विच गुरमुख प्यारियो रहाओ दी पंक्ति दे विच गुरु अर्जन देव जी महाराज जी बख्शिश करदे ने खोजो भाव खोज करो परमात्मा दी। संतो हर ब्रह्म ज्ञानी ब्रह्म ज्ञानी तो भाव ब्रह्म दे नाल परमात्मा दे नाल डूंगी सांझ रखण वाले जदों परमात्मा की खोज कर लग पैंदे ना ना उन्हां नूं कुछ थोड़ा जिहा प्राप्त हो जाए तो ठहर नहीं जांदे उस आनंद नूं माणदे ही रहिंदे ने ते होर खोज जिहड़ी ने अपनी जारी रखदे ने परमात्मा दे संबंध दे विच। इस शब्द दे विच गुरु अर्जन देव जी महाराज ने खोज का कुछ आधार भी दस्या है कि खोज कित्थों आरंभ करनी है, परमात्मा नूं कित्थों लभना शुरू करिए, परमात्मा कित्थे आ, परमात्मा कित्थे रहिंदा आ। इस खोज दे संबंध दे विच गुरु नानक देव जी महाराज नूं दस्तगीर पीर ने एक सवाल किया सी, कहन लगे सतगुरु जी परमात्मा नूं कोई किते दसदा कोई किते दसदा आ, ते परमात्मा नूं जे असीं लभना चाहिए ते परमात्मा नूं असीं कित्थों लभ सकदे आ, परमात्मा दे नाल असीं किवें सांझ पा सकदे आ। फिर सतगुरां ने कहिंदे इक दुध दा दृष्टांत दे के पीर दस्तगीर नूं समझाया सी, कहिंदे दुध मंगाया, कहिण लगे इहदे विचों मक्खण कढणा आ घिओ कढणा आ, उह रिड़की जावे ते अखीर उहदे करिंदिआं ने उहनूं आख्या कि इस तरह के दुध दे विचों घिओ दहीं निकलेगा नहीं, कुछ विधि हुंदी आ, इहनूं गर्म करांगे मलाई आएगी, खट्टा लावांगे जाग लावांगे दहीं बनेगा, रिड़कांगे जुगती दे नाल निकलेगा जरूर। फिर सतगुरु जी कहन लगे बस जुगती एहो ही आ, लभण दी खोज एहो ही आ, परमात्मा जिवें दुध दे विच मक्खण आ तेरे विच परमात्मा समाया होया आ, पर इहनूं जुगती दे नाल जदों खोजेगा ते परमात्मा जिहड़ा तेरे अंदरों ही प्रगट हो जाएगा। तू खोज बाहर रखी हुई है, खोज अपने आप नूं अपने अंदर झाती मार, परमात्मा तेरे अंदर आ। तो गुरमुख प्यारियो गुरु शब्द दे विच सतगुरु सच्चे पातशाह जी सानू की समझा रहे ने, की सिख्या दे रहे ने, सावधान होके गुरु चरणा दे विच विराजमान होवो, अपने मन दियां संकल्पां विकल्पां ते सफुरनियां नूं दूर करके मन बिरतियां दी एकाग्रता बख्श के सारी संगत एक बार उच्चारण करियो, सतनाम श्री वाहिगुरु।
राम कली महला पांजवा, रैन दिन सजप हर नाओ।
राम कली राग दे विच उचारण कीता होया है पंजवें गुरुदेव गुरु अर्जन देव जी महाराज जी का पावन पवित्र शब्द। जदों असीं हिंदू ग्रंथ पढ़ते ना गुरमुख प्यारियो, हिंदू धर्म के जेडे आचारिया ने एक गल करते ने, वह कहते ने कि वेदा शास्त्रां सिमरतियां पुराणा दे विच जदों कोई आपा विरोधी तुहानू गल मिलदी आ ते तुसीं वेदां दीआं गल्लां नूं प्रमुख मन सकदे जे, बाकी सारे थले वेद उपर। पर जदों असीं वेद पढ़दे आ ना, वेदां दे विच परमात्मा दे नाम दी कोई भी गल नहीं हैगी, सिर्फ ते सिर्फ मंत्र ने वेदां दे विच। कोई सूरज नूं वस करन दा मंत्र जां सूरज दा मंत्र, कोई चंद्रमा दा मंत्र, कोई गायत्री मंत्र, इस तरीके दे नाल मंत्र ही मंत्र ने, देवी देवतियां दे मंत्र, 33 करोड़ देवते ने ते उहनां दे मंत्र ही ने बस, होर नाम दी गल कोई नहीं हैगी। पर गुरमुख प्यारियो इको एक ग्रंथ श्री गुरु ग्रंथ साहिब सच्चे पातशाह जी परमात्मा दे नाम दी गल करदे ने कि परमात्मा दा सिमरन करना ते किस तरह करना ते किवें करना ते किन्ना चिर करना है, इस संबंध दे विच सतगुरां ने पहली पंक्ति दे विच कह दिता सी। कई बार ना कह दिंदे आ कि सतगुरां ने सानू दसवंध कढ़न वास्ते कहा होया आ ते सानू समें दा भी दसवंध कढ़ना चाहीदा, 24 घंटिआं दे विचों 2.5 घंटे जिहड़े ने साडे दसवंध दे बणदे ने ते 2.5 घंटे कहिंदे सिमरन करना चाहिदा ते बाकी कारोबार करने चाहिए ने। जां कुछ गुरमुख प्यारे ने ऐसी गल कही है कि अमृत वेले जिहड़ा 3 बजे तो उठ के ते 6 बजे तक का समा, जां 4-5 बजे तो लैके 7-8 बजे का जिहड़ा समा आ, ਇਹਨਾਂ ਕੁ ਸਮਾਂ ਸਾਨੂੰ ਜਿਹੜਾ ਆ ਸਿਮਰਨ ਕਰਨਾ ਚਾਹੀਦਾ, ਗੁਰਦੁਆਰੇ ਜਾਣਾ ਚਾਹੀਦਾ ਆ, ਮੰਦਰਾਂ ਦੇ ਵਿੱਚ ਜਾਣਾ ਚਾਹੀਦਾ ਆ, ਜਾਂ ਸ਼ਾਮ ਦੇ ਸਮੇਂ ਥੋੜ੍ਹਾ ਜਿਹਾ ਸਮਾਂ ਅਸੀਂ ਰੱਖਿਆ ਹੋਇਆ ਆ, ਗੁਰਬਾਣੀ ਦੇ ਵਿੱਚ ਨਾ ਦਸਵੰਧ ਦੇ ਸਮੇਂ ਦੀ ਦਸਵੰਧ ਦੀ ਗੱਲ ਕੀਤੀ ਹੋਈ ਹੈ ਕਿ ਤੂੰ 2.5 ਘੰਟੇ ਸਿਮਰਨ ਕਰਨਾ ਹੈ, ਅਤੇ ਨਾ ਗੁਰਮਤ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਇਹ ਹੀ ਆਖਿਆ ਹੋਇਆ ਆ ਕਿ ਸਿਰਫ ਤੂੰ ਅੰਮ੍ਰਿਤ ਵੇਲੇ ਦੇ ਨਾਲ ਪਹਿਲੇ ਪੈਰ ਨਾਲ ਹੀ ਵੱਜ ਜਾ, ਇਹ ਵੀ ਗੱਲ ਨਹੀਂ ਸਤਿਗੁਰਾਂ ਨੇ ਕਹੀ ਹੋਈ। ਕਹਿੰਦੇ ਜੇ ਵੇਲਾ ਵਕਤ ਵਿਚਾਰੀਏ ਕਿਤ ਵੇਲਾ ਭਗਤ ਹੋਈ, ਜੇ ਵੇਲੇ ਦੀ ਵਕਤ ਦੀ ਵਿਚਾਰੀ ਕਰਨੀ ਹੈ ਤਾਂ ਕਿਹੜੇ ਵੇਲੇ ਸਿਮਰਨ ਕਰ ਸਕਦੇ ਨੇ। ਸਤਿਗੁਰਾਂ ਨੇ ਇਸ ਪਹਿਲੀ ਪੰਕਤੀ ਦੇ ਵਿੱਚ ਨਾ ਅੱਜ ਕਿਰਪਾ ਕਰਕੇ ਸਮਝਾਈ ਹੈ ਕਿ ਇਹ ਤੁਹਾਡੀਆਂ ਆਪਣੇ ਮਨ ਦੀਆਂ ਕਾਢਾਂ ਨੇ ਕਿ 2.5-3 ਘੰਟੇ ਸਿਮਰਨ ਕਰ ਲਓ। ਤੁਹਾਡੇ ਆਪਣੇ ਮਨ ਦੀ ਕਾਢ ਆ ਕਿ 2-2.5 ਘੰਟੇ ਸਵੇਰੇ ਸਵੇਰ ਜਿਹੜਾ ਆ ਗੁਰਦੁਆਰੇ ਚਲੇ ਜਾਓ। ਨਾ ਸਤਿਗੁਰੂ ਕਹਿੰਦੇ ਦਿਨ ਰਾਤ ਜਪੋ ਹਰਣਾਓ, ਇਹ ਗੁਰਮਤ ਦਾ ਸਿਧਾਂਤ, ਕਹਿੰਦੇ ਦਿਨ ਰਾਤ ਹੀ ਨਾ ਭੁੱਲ ਪਰਮਾਤਮਾ ਨੂੰ, ਦਿਨ ਰਾਤ ਹੀ ਪਰਮਾਤਮਾ ਦਾ ਸਿਮਰਨ ਕਰ। ਇੱਥੇ ਇੱਕ ਸ਼ੰਕਾ ਉੱਠ ਖੜਾ ਹੁੰਦਾ ਆ ਕਿ ਇੰਨੀ ਮਹਿੰਗਾਈ ਦਾ ਸਮਾਂ, ਮਨੁੱਖ ਦੇ ਕੋਲ ਸਮਾਂ ਬੜਾ ਘੱਟ ਆ, ਤੇ ਜੇ ਉਹ ਦਿਨ ਰਾਤ ਸਿਮਰਨ ਹੀ ਕਰਦਾ ਰਹੇ ਤੇ ਅਗਲੇ ਬੰਨੇ ਰਾਤ ਖਤਮ ਹੁੰਦਿਆਂ ਸਾਰੀ ਫਿਰ ਦਿਨ ਸ਼ੁਰੂ ਹੋ ਜਾਂਦਾ ਆ, ਤੇ ਦਿਨ ਦੇ ਨਾਲ ਹੀ ਰਾਤ ਸ਼ੁਰੂ ਹੋ ਜਾਂਦੀ ਹੈ, ਤੇ ਰਾਤ ਮੁੱਕਦਿਆਂ ਸਾਰੀ ਫਿਰ ਦਿਨ ਸ਼ੁਰੂ ਹੋ ਜਾਂਦਾ, ਤੇ ਗੁਰੂ ਸਾਹਿਬ ਜੀ 8 ਪਹਿਰ ਹੀ ਕਹਿ ਰਿਹਾ ਤੇ ਦਿਨ ਰਾਤ ਹੀ ਕਹਿ ਰਿਹਾ, ਕੰਮ ਕਾਰ ਅਸੀਂ ਕਿਵੇਂ ਕਰਾਂਗੇ, ਹੋਰ ਸੰਸਾਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਕਿਵੇਂ ਸੰਭਾਲਾਂਗੇ। ਭਗਤ ਨਾਮਦੇਵ ਜੀ ਦੇ ਸਾਹਮਣੇ ਜਦੋਂ ਇਹ ਗੱਲ ਆਈ ਤੇ ਉਹਨਾਂ ਨੇ ਆਖਿਆ ਮਨ ਰਾਮ ਨਾਮਾ ਦੇਹ ਦੀ ਅਲੇ, ਗੁਰਮੁਖ ਪਿਆਰਿਆ ਆਪਣੇ ਮਨ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਵਿੰਨ ਲਾ। ਕਿਵੇਂ? ਜੈਸੇ ਕਣਕ ਕਟਾ ਚਿਤ ਮਾਂਡੀ ਅਲੇ, ਜੈਸੇ ਕਣਕ ਕਟਾ ਚਿਤ ਮਾਂਡੀ ਅਲੇ, ਕਹਿੰਦੇ ਜਿਵੇਂ ਸੁਨਿਆਰਾ ਸੋਨੇ ਦਾ ਕੰਮ ਕਰਦਿਆਂ ਹੋਇਆਂ ਬੜਾ ਬਰੀਕੀ ਦੇ ਨਾਲ ਕੰਮ ਕਰਦਾ, ਛੋਟਾ ਛੋਟੀਆਂ ਛੋਟੀਆਂ ਛਾਪਾਂ ਛੱਲੇ ਬਣਾਉਂਦਾ ਆ, ਖੁੱਭ ਜਾਂਦਾ ਉਹ ਆਪਣੇ ਕੰਮ ਦੇ ਵਿੱਚ, ਮਸਤ ਹੋ ਜਾਂਦਾ, ਉਹਨੂੰ ਇੱਧਰ ਉੱਧਰ ਦਾ ਖਿਆਲ ਨਹੀਂ ਰਹਿੰਦਾ। ਕਹਿੰਦਾ ਪਰਮਾਤਮਾ ਦੇ ਨਾਲ ਇਸ ਤਰ੍ਹਾਂ ਚੇਤ ਜੋੜ, ਪਰ ਨਾਲ ਤੂੰ ਆਪਣੇ ਕੰਮ ਕਾਰ ਵੀ ਕਰ ਸਕਦਾ ਆ। ਆਨੀ ਲੇ ਕਾਗਜ਼ ਕਾਟੀ ਲੇ ਗੂੜੀ, ਆਕਾਸ਼ ਮਦੇ ਭੰਨੀ ਅਲੇ, ਪੰਚ ਜਾਣਾ ਸਿਉ ਬਾਤ ਬਤੂਆ ਚੀਤ, ਸੋ ਡੋਰੀ ਰਾਖੀ ਅਲੇ। ਕਹਿੰਦੇ ਕਿਤੇ ਗੁੱਡੀ ਉਡਾਉਂਦਿਆਂ, ਪਤੰਗ ਉਡਾਉਂਦਿਆਂ ਬੱਚਿਆਂ ਨੂੰ ਦੇਖਿਆ ਕਰ, ਕੋਠੇ ਤੇ ਚੜੇ ਹੁੰਦੇ ਨੇ, ਗੁੱਡੀ ਉਡਾਉਂਦੇ ਨੇ, ਆਲੇ ਦੁਆਲੇ ਸਖੇ ਸਾਥੀਆਂ ਦੇ ਨਾਲ ਕੋਠਿਆਂ ਤੇ ਗੱਲਾਂ ਬਾਤਾਂ ਵੀ ਕਰਦੇ ਨੇ, ਪਰ ਚੀਤ ਸੋ ਡੋਰੀ ਰਾਖੀ ਅਲੇ, ਕਹਿੰਦੇ ਚਿੱਤ ਉਹਨਾਂ ਦਾ ਡੋਰ ਦੇ ਵਿੱਚ ਹੁੰਦਾ ਆ, ਚਿੱਤ ਜਿਹੜਾ ਉਹਨਾਂ ਦਾ ਪਤੰਗ ਦੇ ਵਿੱਚ ਹੁੰਦਾ, ਉਹ ਤੁਣਕਾ ਮਾਰਦੇ ਹੀ ਰਹਿੰਦੇ ਨੇ, ਇੱਧਰ ਉੱਧਰ ਜਾਣ ਨਹੀਂ ਦਿੰਦੇ ਗੁੱਡੀ ਨੂੰ। ਕਹਿੰਦੇ ਇਸ ਤਰ੍ਹਾਂ ਚਿੱਤ ਪਰਮਾਤਮਾ ਦੇ ਨਾਲ ਜੋੜ, ਤੂੰ ਕੰਮ ਕਾਰ ਆਪਣਾ ਕਰ। ਜਿਵੇਂ ਕਹਿੰਦੇ 4-5 ਭੈਣਾਂ ਪਾਣੀ ਭਰਨ ਵਾਸਤੇ ਜਾਂਦੀਆਂ ਨੇ, ਆਨੀ ਲੇ ਕੁੰਭ ਭਰਾਈ ਲੇ ਉਦਕ, ਰਾਜ ਕੁਆਰ ਕੁਰੰਦੀਏ, ਹਸਤ ਵਿਨੋਦ ਵਿਚਾਰ ਕਰਤੀ ਹੈ ਚੀਰ, ਸੋ ਗਾਗਰ ਰਾਖੀ ਜਲੇ। 4-5 ਭੈਣਾਂ ਖੂਹ ਤੇ ਜਾਂਦੀਆਂ ਨੇ ਪਾਣੀ ਭਰਨ ਵਾਸਤੇ, ਗਾਗਰਾਂ ਘੜੇ ਪਾਣੀ ਦੇ ਭਰ ਲੈਂਦੀਆਂ ਨੇ, ਸਿਰ ਤੇ ਟਕਾ ਲੈਂਦੀਆਂ ਨੇ, ਹੱਥਾਂ ਦੇ ਨਾਲ ਇਸ਼ਾਰਿਆਂ ਦੇ ਨਾਲ ਮੂੰਹ ਦੇ ਨਾਲ ਗੱਲਾਂ ਬਾਤਾਂ ਕਰਦੀਆਂ ਰਹਿੰਦੀਆਂ ਨੇ, ਪਰ ਧਿਆਨ ਉਹਨਾਂ ਦਾ ਗਾਗਰ ਦੇ ਵਿੱਚ ਹੁੰਦਾ ਹੈ ਕਿ ਜਿਹੜੀ ਸਿਰ ਦੇ ਉੱਤੇ ਗਾਗਰ ਰੱਖੀ ਹੋਈ ਆ, ਡਿੱਗ ਨਾ ਪਵੇ ਕਿਤੇ, ਪਾਣੀ ਡੋਲ ਨਾ ਜਾਵੇ। ਕਹਿੰਦੇ ਇਸ ਤਰ੍ਹਾਂ ਚਿੱਤ ਪਰਮਾਤਮਾ ਦੇ ਨਾਲ ਜੋੜਨਾ ਕਰ, ਸੰਸਾਰੀ ਧੰਦੇ ਵੀ ਕਰੀ ਜਾ, ਹਾਥ ਪਾਂਵ ਸਭ ਕਾਮ ਕਰ ਚੀਤ ਨਿਰੰਜਣ ਨਾਲ। ਕਹਿੰਦੇ ਹੱਥਾਂ ਪੈਰਾਂ ਦੇ ਨਾਲ ਕੰਮ ਕਰ ਤੇ ਚਿੱਤ ਨਿਰੰਜਣ ਨਾਲ ਜੋੜ। ਇਹ ਦਿਨ ਰਾਤ ਤੋਂ ਗੁਰਮੁਖ ਪਿਆਰਿਓ ਇਹ ਗੱਲ ਨਹੀਂ ਲੈ ਲੈਣੀ ਆਪਾਂ ਕਿ ਹੁਣ ਆਪਾਂ ਸੰਸਾਰ ਦੇ ਨਾਲ ਉਹ ਛੱਡ ਕੇ ਮੂੰਹ ਤੇ ਕਿਤੇ ਜੰਗਲਾਂ ਦੇ ਵਿੱਚ ਇਕਾਂਤ ਦੇ ਵਿੱਚ ਜਾ ਕੇ ਬੈਠ ਜਾਈਏ, ਜਾਂ ਦਿਨ ਰਾਤ ਸਿਮਰਨ ਤੋਂ ਭਾਵ ਇਹ ਨਹੀਂ ਲੈਣਾ ਕਿ ਅਸੀਂ ਆਪਣੇ ਕੰਮ ਕਾਰ ਜਾਂ ਆਪਣੀਆਂ ਨੌਕਰੀਆਂ ਛੱਡ ਦਈਏ ਨਾ। ਭਾਈ ਮਨਸੁਖ ਗੁਰੂ ਨਾਨਕ ਦੀ ਹਜ਼ੂਰੀ ਦੇ ਵਿੱਚ ਆਇਆ ਤੇ ਜਦੋਂ ਸਤਿਗੁਰਾਂ ਨੇ ਉਪਦੇਸ਼ ਦਿੱਤਾ ਤੇ ਕਹਿਣ ਲੱਗਾ ਸਤਿਗੁਰੂ ਜੀ ਮੈਂ ਹੁਣ ਦਿਨ ਰਾਤ ਸਿਮਰਨ ਹੀ ਕਰਾਂਗਾ, ਮੈਂ ਛੱਡ ਦੇਣੇ ਸੰਸਾਰੀ ਧੰਦੇ। ਸਤਿਗੁਰੂ ਜੀ ਕਹਿਣ ਲੱਗੇ ਕਿਹੜੇ ਕੰਮਾਂ 'ਚ ਪੈ ਗਏ, ਖਾ ਗਿਆ ਨਾ ਫਿਰ ਟਪਲਾ, ਇੱਥੇ ਖਾ ਗਿਆ ਨਾ ਭੁਲੇਖਾ, ਮੈਂ ਉਪਦੇਸ਼ ਤੈਨੂੰ ਦੇ ਰਿਹਾ ਪਰਮਾਤਮਾ ਦੇ ਨਾਮ ਦੇ ਨਾਲ ਜੁੜਨ ਦਾ, ਮੈਂ ਖੁਦ ਧੰਦਾ ਕਰ ਰਿਹਾ, ਮੈਂ ਖੁਦ ਦੁਕਾਨ ਤੇ ਮੋਦੀ ਖਾਨਾ ਚਲਾ ਰਿਹਾ ਆ, ਮੈਂ ਤੇ ਕੋਈ ਕੰਮ ਨਹੀਂ ਛੱਡਿਆ, ਮੈਂ ਜੇ ਕੰਮ ਕਰਦਿਆਂ ਹੋਇਆ ਸਿਮਰਨ ਕਰ ਸਕਦਾ ਤੇ ਤੈਨੂੰ ਕੰਮ ਕਰਦਿਆਂ ਹੋਇਆ ਸਿਮਰਨ ਕਰਨ ਦਾ ਕੇਤਨਾ ਨਹੀਂ ਤੂੰ ਕਰ ਸਕਦਾ, ਤੈਨੂੰ ਕੰਮ ਕਰਨ ਦੀ ਸ਼ਕੂਸ਼ ਲੋੜ ਪੈ ਗਈ ਛੱਡਣ ਦੀ, ਤੁਸੀਂ ਆਪਣਾ ਬਿਜ਼ਨਸ ਕਰ ਆਪਣਾ ਕੰਮ ਕਾਰ ਕਰ, ਪਰ ਮੈਂ ਇਹ ਗੱਲ ਕਹਿੰਦਾ ਕਿ ਆਪਣੇ ਕੰਮ ਕਾਰ ਦੇ ਨਾਲ ਆਪਣਾ ਚਿੱਤ ਨਿਰੰਕਾਰ ਦੇ ਨਾਲ ਜੋੜ। ਗੁਰੂ ਅੰਗਦ ਦੇਵ ਜੀ ਮਹਾਰਾਜ ਬਕਾਇਦਾ ਵਾਣ ਵੱਟ ਕੇ ਆਪਣੀ ਘਰਦਿਆਂ ਦਾ ਰੁਜ਼ਗਾਰ ਆਪਣੀ ਰੋਜ਼ੀ ਰੋਟੀ ਚਲਾਉਂਦੇ ਸਨ ਗੁਰਮੁਖ ਪਿਆਰਿਓ, ਉਹਨਾਂ ਨੇ ਆਪਣਾ ਧੰਦਾ ਨਹੀਂ ਛੱਡਿਆ, ਪਰ ਉਹ ਬਕਾਇਦਾ ਸਿਮਰਨ ਦੇ ਨਾਲ ਲਿਪਾਏ ਮਾਣ ਸਨ, ਓਤ ਪੋਤ ਸਨ, ਸਿਮਰਨ ਕਰਦੇ ਸਨ। ਇਸੇ ਤਰ੍ਹਾਂ ਹੀ ਗੁਰੂ ਅਮਰਦਾਸ ਜੀ ਮਹਾਰਾਜ ਤੇ ਗੁਰੂ ਰਾਮਦਾਸ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਸਾਰੇ ਸਤਿਗੁਰੂ ਸਾਹਿਬਾਨ ਆਪਣਾ ਘੋੜਿਆਂ ਦਾ ਵਪਾਰ ਕਰਦੇ ਸਨ, ਇੱਧਰੋਂ ਖਰੀਦ ਲਏ ਇੱਧਰੋਂ ਵੇਚ ਦਿੱਤੇ, ਪਰ ਉਹ ਆਪਣਾ ਨਾਲ ਨਾਲ ਸਿਮਰਨ ਕਰਦੇ ਸਨ, ਨਾਲ ਨਾਲ ਉਪਦੇਸ਼ ਵੀ ਦੇਈ ਜਾਂਦੇ ਸਨ। ਸਤਿਗੁਰੂ ਜੀ ਕਹਿੰਦੇ ਤੈਨੂੰ ਦਿਨ ਰਾਤ ਸਿਮਰਨ ਕਰਨ ਵਾਸਤੇ ਭੂਰਾ ਪੁੱਟਣ ਦੀ ਲੋੜ ਨਹੀਂ, ਤੈਨੂੰ ਦਿਨ ਰਾਤ ਸਿਮਰਨ ਕਰਨ ਵਾਸਤੇ ਕਿੱਲੀਆਂ ਗੱਡ ਕੇ ਉਹਨਾਂ ਦੇ ਨਾਲ ਕੇਸ ਬੰਨਣ ਦੀ ਲੋੜ ਨਹੀਂ, ਤੈਨੂੰ ਦਿਨ ਰਾਤ ਸਿਮਰਨ ਕਰਨ ਵਾਸਤੇ ਪਹਾੜਾਂ ਦੀਆਂ ਖੰਧਰਾਂ ਦੇ ਵਿੱਚ ਪਹਾੜਾਂ ਦੀਆਂ ਟੀਸੀਆਂ ਤੇ ਜਾਣ ਦੀ ਲੋੜ ਨਹੀਂ, ਤੂੰ ਆਪਣੇ ਕੰਮ ਕਾਰ ਕਰਦਿਆਂ ਹੋਇਆਂ ਆਪਣਾ ਸਿਮਰਨ ਕਰ ਸਕਦਾ ਹੈ। ਪਰ ਇੱਥੇ ਇੱਕ ਹੋਰ ਸ਼ੰਕਾ ਉਤਪੰਨ ਹੋ ਸਕਦਾ ਗੁਰਮੁਖ ਪਿਆਰਿਓ, ਕਿ ਦਾਸ ਦੇ ਮੂੰਹ ਇਹ ਗੱਲ ਨਿਕਲੀ ਹੈ ਕਿ ਤੈਨੂੰ ਭੂਰੇ ਪੁੱਟ ਕੇ ਜੇ ਉਹਨਾਂ ਦੇ ਵਿੱਚ ਬਹਿਣ ਦੀ ਸਿਮਰਨ ਕਰਨ ਦੀ ਲੋੜ ਨਹੀਂ, ਇੱਥੇ ਸ਼ੰਕਾ ਉਤਪੰਨ ਹੋ ਜਾਏਗਾ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਜਿੱਥੇ ਵੀ ਅਸੀਂ ਗੁਰਦੁਆਰਾ ਸਾਹਿਬ ਦੇਖਦੇ ਹਾਂ, ਜੇ ਆਨੰਦਪੁਰ ਸਾਹਿਬ ਦਰਸ਼ਨ ਕਰਦੇ ਹਾਂ, ਬਾਬੇ ਬਕਾਲੇ ਦਰਸ਼ਨ ਕਰਦੇ ਹਾਂ, ਆਹ ਗੁਰੂ ਕੇ ਮਹਿਲ ਆਪਾਂ ਦਰਸ਼ਨ ਕਰਦੇ ਹਾਂ ਤੇ ਗੁਰਦੁਆਰੇ ਦੇ ਨਾਲ ਭੂਰਾ ਸਾਹਿਬ ਬਣਿਆ ਹੋਇਆ ਤੇ ਅਸੀਂ ਇਹ ਗੱਲ ਗੁਰੂ ਤੇਗ ਬਹਾਦਰ ਜੀ ਦੇ ਨਾਮ ਨੇ ਇਹਦੇ ਨਾਲ ਜੋੜੀ ਹੋਈ ਹੈ ਕਿ ਭੂਰਾ ਸਾਹਿਬ ਦੇ ਵਿੱਚ ਬੈਠ ਕੇ ਸਿਮਰਨ ਕਰਦੇ ਸਨ। ਪਰ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ ਤੇ ਉਹ ਕਹਿੰਦੇ ਪਾਤਾਲ ਕੇ ਵਾਸੀ ਕਿਉਂ ਕੋਈ ਅੰਗ ਨਾ ਤਰਤ ਹੈ, ਕਹਿੰਦੇ ਜੇ ਕਿਤੇ ਭੋਰਿਆਂ ਦੇ ਵਿੱਚ ਬੈਠ ਕੇ ਹੀ ਪਰਮਾਤਮਾ ਮਿਲਦਾ ਹੁੰਦਾ ਤੇ ਆਹ ਸੱਪ ਰਹਿੰਦੇ ਹੀ ਭੋਰਿਆਂ ਦੇ ਵਿੱਚ, ਖੁੱਡਾਂ ਦੇ ਵਿੱਚ ਨੇ, ਧਰਤੀ ਦੇ ਵਿੱਚ ਥੱਲੇ ਰਹਿੰਦੇ ਨੇ, ਆ ਚੂਹੇ ਰਹਿੰਦੇ ਹੀ ਧਰਤੀ ਦੇ ਵਿੱਚ ਨੇ ਥੱਲੇ, ਕਹਿੰਦੇ ਨਹੀਂ ਉੱਤੇ ਰਹਿਣ ਦੇ ਨਾਲ ਕੀ ਆ। ਸਤਿਗੁਰਾਂ ਨੇ ਭੋਰਿਆਂ ਦੇ ਵਿੱਚ ਬੈਠ ਕੇ ਇਹਨਾਂ ਗੱਲਾਂ ਦੀ ਦੇ ਖੰਡਨ ਕੀਤੇ ਹੋਏ, ਜਿਹੜੇ ਨਵੀਨ ਇਤਿਹਾਸਕਾਰ ਨੇ ਨਾ ਗੁਰਮੁਖ ਪਿਆਰਿਓ, ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਜਿਹੜਾ ਜੀਵਨ ਲਿਖਿਆ ਹੋਇਆ ਹੈ ਨਾ, ਉਹਨਾਂ ਨੇ ਬੜੀ ਖੋਜ ਤੇ ਡੇਟਾਂ ਦੇ ਹਿਸਾਬ ਦੇ ਨਾਲ ਆ ਭੱਟਾਂ ਦੀਆਂ ਵਹੀਆਂ ਦੇਖ ਕੇ ਲਿਖਿਆ ਹੋਇਆ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਗੁਰੂ ਬਣਨ ਤੋਂ ਪਹਿਲਾਂ ਬਾਬੇ ਬਕਾਲੇ ਨੀ ਗੁਰੂ ਹਰਿਰਾਜ ਸਾਹਿਬ ਦੇ ਸਿੱਖ ਬਣ ਕੇ ਤੇ ਉਹਨਾਂ ਨੇ ਬੜੀ ਦੂਰ ਦਰੇਡੇ ਆਸਾਮ ਵਾਲੇ ਪਾਸੇ ਵੱਲ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਸੀ। ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਬਾਅਦ ਜਿੰਨਾ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਫਿਰ ਤੁਰ ਕੇ ਬਾਹਰ ਦੂਰ ਦਰੇਡੇ ਜਾ ਕੇ ਕੀਤਾ, ਬਾਕੀ ਗੁਰੂ ਸਾਹਿਬਾਨਾਂ ਨੇ ਇਸ ਪੰਜਾਬ ਦੀ ਧਰਤੀ ਤੇ ਰਹਿ ਕੇ ਜਾਂ ਗੁਰੂ ਹਰਗੋਬਿੰਦ ਸਾਹਿਬ ਜੀ ਥੋੜਾ ਕੁ ਸਮਾਂ ਆ ਕਸ਼ਮੀਰ ਦੇ ਵਿੱਚ ਗਏ ਜਾਂ ਯੂਪੀ ਦੇ ਵਿੱਚ ਗਏ ਸਨ, ਜਾਂ ਗੁਰੂ ਗੋਬਿੰਦ ਸਿੰਘ ਜੀ ਅੰਤਲੇ ਸਮੇਂ ਦੇ ਵਿੱਚ ਇਧਰਲੇ ਪਾਸੇ ਦੱਖਣ ਵਾਲੇ ਪਾਸੇ ਵੱਲ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਨਿਕਲੇ ਸਨ। ਪਰ ਕਹਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਲੰਮੇ ਲੰਮੇ ਪ੍ਰਚਾਰ ਦੌਰੇ ਕੀਤੇ ਸਿੱਖ ਰੂਪ ਦੇ ਵਿੱਚ, ਉਹ ਕਿਤੇ ਭੋਰਾ ਸਾਹਿਬ ਦੇ ਵਿੱਚ ਹੀ ਨਹੀਂ ਬੈਠੇ ਹੋਏ ਸਨ। ਕਹਿੰਦੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਨਵੇਂ ਇਤਿਹਾਸਕਾਰ ਇਹ ਦੱਸਦੇ ਨੇ, ਉਹਨਾਂ ਨੂੰ ਇਹ ਵੀ ਗੱਲ ਦਾ ਨਹੀਂ ਸੀ ਪਤਾ ਲੱਗ ਸਕਿਆ ਉਹਨਾਂ ਪ੍ਰਚਾਰ ਸਮਿਆਂ ਦੇ ਵਿੱਚ ਕਿ ਗੁਰੂ ਹਰਿਰਾਜ ਸਾਹਿਬ ਜੀ ਜੋਤੀ ਜੋਤ ਸਮਾ ਗਏ ਨੇ, ਉਹ ਉਦੋਂ ਪ੍ਰਚਾਰ ਕਰ ਰਹੇ ਸਨ ਇੱਧਰ ਬੰਗਾਲ ਵਾਲੇ ਪਾਸੇ ਵਾਲਾ। ਮੈਂ ਤਾਂ ਕਹਿੰਦੇ ਗੁਰਗੱਦੀ ਤੇ ਬੈਠਣ ਤੋਂ ਬਾਅਦ ਬਹੁਤ ਥੋੜਾ ਸਮਾਂ ਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਕੋਲ, ਤੇ ਥੋੜੇ ਸਮੇਂ ਦੇ ਵਿੱਚ ਸਤਿਗੁਰੂ ਜੀ ਏਡੀ ਏਡੀ ਦੂਰ ਏਡੇ ਏਡੇ ਲੰਮੇ ਪ੍ਰਚਾਰ ਦੌਰੇ ਨਹੀਂ ਸਨ ਕਰ ਸਕਦੇ, ਜਿਹੜੇ ਉਹਨਾਂ ਦੀ ਯਾਦ ਦੇ ਵਿੱਚ ਦੂਰ ਦਰੇਡੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ। ਉਹ ਨਵੀਨ ਇਤਿਹਾਸਕਾਰ ਜਿਹੜੇ ਨੇ ਉਹ ਇਸ ਗੱਲ ਦਾ ਖੰਡਨ ਕਰਦੇ ਨੇ, ਉਹ ਕਹਿੰਦੇ ਨੇ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਭੋਰੇ ਦੇ ਵਿੱਚ ਨਹੀਂ ਬੈਠੇ ਰਹੇ, ਉਹਨਾਂ ਨੇ ਬੜਾ ਲੰਮਾ ਸਿੱਖੀ ਦਾ ਪ੍ਰਚਾਰ ਕੀਤਾ ਹੈ, ਲੰਮਾ ਸਮਾਂ ਰਹੋ ਵਿਚਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਇੱਥੇ ਸਮਝਾਉਂਦੇ ਨੇ ਗੁਰਮੁਖ ਪਿਆਰਿਓ, ਪਰਮਾਤਮਾ ਦਾ ਸਿਮਰਨ ਕਰਿਆ ਕਰੋ ਤੇ ਸਿਮਰਨ ਵੀ ਦਿਨ ਰਾਤ ਕਰਿਆ ਕਰੋ, ਦਿਨ ਰਾਤ ਉਹਨੂੰ ਯਾਦ ਕਰਿਆ ਕਰੋ ਤੇ ਸਿਮਰਨ ਵੀ ਉਹਦਾ ਨਾਮ ਵੀ ਕਿਵੇਂ ਜਪਣਾ, ਇੱਕ ਸ਼ਬਦ ਨੂੰ ਇੱਕ ਲਫ਼ਜ਼ ਨੂੰ ਵਾਰ ਵਾਰ ਨਹੀਂ ਰਟੀ ਜਾਣਾ। ਕਹਿੰਦੇ ਉਸ ਪਰਮਾਤਮਾ ਨੇ ਜੇਤਾ ਕੀਤਾ ਤੇਤਾ ਨਾ, ਇਸ ਧਰਤੀ ਦੇ ਉੱਤੇ ਜੋ ਵੀ ਪੈਦਾ ਕੀਤਾ ਨਾ, ਉਹਦੇ ਨਾਲ ਵੀ ਤੁਸੀਂ ਜੁੜ ਕੇ ਵੇਖੋ, ਉਹਦੀ ਵੀ ਖੋਜ ਕਰਕੇ ਵੇਖੋ, ਤੁਸੀਂ ਅਖੀਰ ਸਿੱਟੇ ਤੇ ਪ੍ਰਮਾਤਮਾ ਤੱਕ ਹੀ ਪਹੁੰਚੋਗੇ। ਜਦੋਂ ਉਹਦੀ ਖੋਜ ਮੁੱਕੇਗੀ, ਅਖੀਰ ਤੁਸੀਂ ਆਖੋਗੇ ਪ੍ਰਮਾਤਮਾ ਤੂੰ ਧੰਨ ਆ, ਤੂੰ ਵਾਹ ਆ, ਤੇਰਾ ਅੰਤ ਨਹੀਂ ਕੋਈ ਪਾ ਸਕਦਾ। ਕਹਿੰਦੇ ਦਿਨ ਰਾਤ ਉਸ ਪ੍ਰਮਾਤਮਾ ਦਾ ਗੁਰਮੁਖ ਪਿਆਰਿਆ ਸਿਮਰਨ ਕਰ, ਉਹਦੀ ਖੋਜ ਕਰ।
ਆ ਗਏ ਦਰ ਗਏ ਪਾਵਨ ਥਾਓ,
ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਸਾਰੇ ਕਹਿੰਦੇ ਸਿਮਰਤੀਆਂ ਵੇਦ ਪੁਰਾਣ ਸ਼ਾਸਤਰ, ਨਾਮ ਤੋਂ ਬਿਨਾਂ ਜਿਹੜੀਆਂ ਗੱਲਾਂ ਨੇ ਸਾਰੀਆਂ ਪੁਕਾਰ ਪੁਕਾਰ ਕੇ ਕਹਿ ਰਹੀਆਂ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਸਾਰੀਆਂ ਹੀ ਗੱਲਾਂ ਝੂਠ ਨੇ, ਹੋਸ਼ੀਆਂ ਨੇ, ਥੋਥੀਆਂ ਗੱਲਾਂ ਨੇ। ਸਿਮਰਨ ਦੀ ਗੱਲ ਕਰਿਆ ਕਰ, ਪ੍ਰਮਾਤਮਾ ਦੀ ਗੱਲ ਕਰਿਆ ਕਰ। ਅਸੀਂ ਜਿੱਥੇ ਚਾਰ ਵੀਰ ਇਕੱਠੇ ਹੁੰਦੇ ਹਾਂ ਨਾ, ਸਮਾਜ ਦੀ ਗੱਲ ਕਰਦੇ ਹਾਂ, ਠੀਕ ਆ, ਕਰਨੀ ਚਾਹੀਦੀ ਸਮਾਜ ਦੀ ਵੀ ਗੱਲ। ਜਿੱਥੇ ਚਾਰ ਵੀਰ ਇਕੱਠੇ ਹੁੰਦੇ ਪਰਿਵਾਰ ਦੀ ਗੱਲ ਕਰਦੇ, ਪਰਿਵਾਰ ਦੀ ਵੀ ਗੱਲ ਕਰਨੀ ਚਾਹੀਦੀ ਆ, ਪਰਿਵਾਰ ਵੀ ਪ੍ਰਮਾਤਮਾ ਨੇ ਦਿੱਤਾ ਆ। ਜਿੱਥੇ ਚਾਰ ਵੀਰ ਇਕੱਠੇ ਹੁੰਦੇ ਉੱਥੇ ਰਾਜਨੀਤਿਕ ਗੱਲਾਂ ਵੀ ਕਰਦੇ ਆ, ਕਰਨੀਆਂ ਚਾਹੀਦੀਆਂ ਨੇ, ਪਰ ਜਿੱਥੇ ਚਾਰ ਵੀਰ ਇਕੱਠੇ ਹੁੰਦੇ ਉੱਥੇ ਪ੍ਰਮਾਤਮਾ ਦੇ ਨਾਮ ਦੀ ਬੜੀ ਘੱਟ ਚਰਚਾ ਕਰਦੇ, ਵਿਚਾਰ ਕਰਦੇ ਆ। ਸਤਿਗੁਰੂ ਜੀ ਕਹਿੰਦੇ ਕਰ ਮੈਂ ਤੈਨੂੰ ਦੱਸਦਾ ਨਹੀਂ ਆ, ਤੂੰ ਕਰ ਸਮਾਜ ਦੀ ਗੱਲ, ਸਿਰਜਣਾ ਕਰ ਚੰਗੇ ਸਮਾਜ ਦੀ, ਤੂੰ ਚੰਗੀ ਰਾਜਨੀਤਿਕ ਦੀ ਸਿਰਜਣਾ ਕਰ, ਰਾਜਨੀਤੀ ਦੀ, ਚੰਗੇ ਪਰਿਵਾਰ ਦੀ ਸਿਰਜਣਾ ਕਰ। ਤੂੰ ਇਹਦੇ ਨਾਲ ਨਾਲ ਨਿਰੰਕਾਰ ਦੀ ਵੀ ਚਰਚਾ ਕਰਿਆ ਕਰ, ਜਿੱਥੇ ਚਾਰ ਵੀਰ ਜੁੜਦੇ ਜੋ, ਉੱਥੇ ਪ੍ਰਮਾਤਮਾ ਦੇ ਨਾਮ ਦਾ ਵੀ ਕਿਤੇ ਕਿਤੇ ਜ਼ਿਕਰ ਕਰ ਲਿਆ ਕਰੋ ਕਿ ਪ੍ਰਮਾਤਮਾ ਨੇ ਕਿੰਨਾ ਕੁਝ ਬਣਾਇਆ, ਪ੍ਰਮਾਤਮਾ ਨੇ ਕੀ ਕੁਝ ਦਿੱਤਾ ਆ, ਕਿਤੇ ਪ੍ਰਮਾਤਮਾ ਦਾ ਸ਼ੁਕਰ ਕਰਿਆ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਇੱਕ ਗੱਲ ਸਮਝਾਉਂਦੇ ਨੇ, ਕਹਿੰਦੇ ਨੇ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੋਹਾ ਨਾਮ ਤੇਰੇ ਸੰਗ ਸਮਾਈ, ਸੰਗ ਸਹਾਈ। ਰਾਜਨੀਤੀ ਨੇ, ਸਮਾਜ ਨੇ, ਪਰਿਵਾਰ ਨੇ ਤੇਰੇ ਨਾਲ ਨਹੀਂ ਜਾਣਾ, ਇਹਨੇ ਇੱਥੇ ਰਹਿ ਜਾਣਾ ਆ, ਤੇਰੇ ਸੁੱਖ ਵਾਸਤੇ ਬਣਾਈ ਹੋਈ ਆ ਰਾਜਨੀਤੀ, ਸਮਾਜ ਤੇ ਪਰਿਵਾਰ। ਪਰ ਪਰਮਾਤਮਾ ਦਾ ਨਾਮ, ਮਨੁਹਾ ਨਾਮ ਤੇਰੇ ਸੰਗ ਸਹਾਈ, ਪਰਮਾਤਮਾ ਦੇ ਨਾਮ ਨੇ ਤੇਰੀ ਅਗਲੇ ਜਹਾਨ ਦੇ ਵਿੱਚ ਜਿਹੜੀ ਆ ਉਹ ਸਹਾਇਤਾ ਕਰਨੀ ਹੈ। ਕਹਿੰਦੇ ਜੈ ਪੰਥ ਤੇਰੇ ਕੋ ਨਾ ਸਜਾ ਨੂੰ, ਇੱਥੇ ਬੇਸ਼ੱਕ ਤੇਰੀ ਬੜੀ ਬੱਲੇ ਬੱਲੇ ਆ, ਤੂੰ ਪ੍ਰਧਾਨ ਆ, ਤੈਨੂੰ ਸਾਰੇ ਲੋਕ ਝੁਕ ਕੇ ਸਲਾਮਾਂ ਕਰਦੇ, ਤੂੰ ਧਰਤੀ ਦਾ ਰਾਜਾ ਆ। ਪਰ ਜਦੋਂ ਕਹਿੰਦੇ ਪ੍ਰਲੋਕ ਦੇ ਰਸਤੇ ਤੂੰ ਜਾਣਾ ਨਾ ਪ੍ਰਲੋਕ ਵੱਲ ਨੂੰ, ਉੱਥੇ ਤੈਨੂੰ ਕਿਸੇ ਨੇ ਨਹੀਂ ਉਸਿਆਨਣਾ, ਉੱਥੇ ਪ੍ਰਮਾਤਮਾ ਦੇ ਨਾਮ ਦੀ ਜਿਹੜੀ ਤੇਰੀ ਆ ਪਹਿਚਾਣ ਹੋਏਗੀ, ਹਰ ਕਾ ਨਾਮ ਤੇ ਨਾਲ ਪਛਾਣ, ਉੱਥੇ ਪਹਿਚਾਣ ਹੋਏਗੀ ਪ੍ਰਮਾਤਮਾ ਦਾ ਨਾਮ। ਕਹਿੰਦੇ ਤੂੰ ਅੱਗੇ ਤੂੰ ਪ੍ਰਮਾਤਮਾ ਦੇ ਘਰ ਦੇ ਵਿੱਚ ਜਗ੍ਹਾ ਚਾਹੁੰਦਾ ਆ ਤੇ ਫਿਰ ਸਿਮਰਨ ਕਰਿਆ ਕਰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੇਵਾ ਕੀਤੀ ਭਾਈ ਦੱਲੇ ਨੇ, ਉਹਦੀ ਸੇਵਾ ਤੋਂ ਪ੍ਰਸੰਨ ਹੋ ਕੇ ਇੱਕ ਦਿਨ ਮੇਰੇ ਸਤਿਗੁਰੂ ਕਹਿਣ ਲੱਗੇ, ਭਾਈ ਦੱਲ ਸਿੰਘ ਤੇਰੀ ਸੇਵਾ ਦੇ ਅਸੀਂ ਪ੍ਰਸੰਨ ਆ, ਬਹੁਤੇ ਕਿਰਪਾ ਦੇ ਘਰ ਦੇ ਵਿੱਚ ਆ ਗਏ। ਸਤਿਗੁਰੂ ਜੀ ਕਹਿਣ ਲੱਗੇ ਕੁਝ ਮੰਗ। ਕਹਿਣ ਲੱਗਾ ਸਤਿਗੁਰੂ ਜੀ ਇੰਨਾ ਕੁਝ ਤੁਹਾਡਾ ਦਿੱਤਾ ਹੀ ਹੋਇਆ ਆ, ਆ ਜਿੰਨਾ ਸਮਾਜ ਜਿੰਨੀ ਆ ਰਾਜਾ ਬਣੇ ਹੋਏ ਆ, ਜਗੀਰਾਂ ਦਿੱਤੀਆਂ ਹੋਈਆਂ, ਚੰਗੀ ਔਲਾਦ ਦਿੱਤੀ ਹੋਈ ਆ, ਤੁਹਾਡਾ ਹੀ ਤੇ ਦਿੱਤਾ ਹੋਇਆ ਆ, ਕਿਸੇ ਗੱਲ ਦੀ ਕਮੀ ਆ, ਪਰ ਫਿਰ ਵੀ ਜੇ ਤੁਸੀਂ ਮੇਰੇ ਤੇ ਪ੍ਰਸੰਨ ਹੋਏ ਜੇ ਨਾ, ਤੇ ਮੇਰੀ ਤੁਹਾਡੇ ਚਰਨਾਂ ਦੇ ਵਿੱਚ ਇੱਕ ਬੇਨਤੀ ਆ, ਮੈਨੂੰ ਪੀੜ੍ਹੀ ਕੁ ਜਿੰਨੀ ਜਗ੍ਹਾ ਆਪਣੇ ਚਰਨਾਂ ਦੇ ਵਿੱਚ ਦੇ ਦਿਓ ਪ੍ਰਲੋਕ ਦੇ ਵਿੱਚ। ਗੁਰਮੁਖ ਪਿਆਰਿਓ ਜਦੋਂ ਅਸੀਂ ਤਖ਼ਤ ਦਮਦਮਾ ਸਾਹਿਬ ਨਮਸਕਾਰ ਕਰਨ ਵਾਸਤੇ ਜਾਈਏ ਨਾ, ਸਾਬੋ ਕੀ ਤਲਵੰਡੀ ਬਠਿੰਡੇ ਜ਼ਿਲ੍ਹੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਪਿਛਲੇ ਬੰਨੇ ਨਾ ਇੱਕ ਸਮਾਧ ਬਣੀ ਆ ਚੌਰਸ ਦੀ। ਮੈਂ ਉੱਥੋਂ ਦੇ ਸੇਵਾਦਾਰ ਦੇ ਨਾਲ ਗੱਲ ਕੀਤੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਆਹ ਜਗ੍ਹਾ ਬਣਾਉਣ ਦਾ ਕੀ ਕਾਰਨ ਆ, ਤੇ ਉਹ ਕਹਿਣ ਲੱਗਾ ਕਿ ਇਹ ਪ੍ਰਤੀਕ ਹੈ ਇਸ ਗੱਲ ਦਾ ਕਿ ਭਾਈ ਦੱਲੇ ਨੇ ਸਤਿਗੁਰਾਂ ਦੇ ਕੋਲੋਂ ਪੀੜ੍ਹੀ ਜਿੰਨੀ ਜਗ੍ਹਾ ਮੰਗੀ ਸੀ ਤੇ ਇਹ ਪੀੜ੍ਹੀ ਕੁ ਜਿੰਨੀ ਜਗ੍ਹਾ ਜਿਹੜੀ ਯਾਦਗਾਰ ਤੌਰ ਤੇ ਭਾਈ ਦੱਲੇ ਦੀ ਇੱਥੇ ਬਣਾਈ ਹੋਈ ਹੈ। ਸਤਿਗੁਰੂ ਜੀ ਕਹਿਣ ਲੱਗੇ ਭਾਈ ਦੱਲੇ ਤੂੰ ਗੁਰੂ ਤੋਂ ਸੰਸਾਰ ਵਾਰਿਆ ਆ ਤੇ ਗੁਰੂ ਤੋਂ ਸੰਸਾਰ ਵਾਰਨ ਦੇ ਨਾਲ ਤੈਨੂੰ ਸੰਸਾਰ ਮਿਲ ਸਕਦਾ ਆ। ਗੁਰੂ ਵਾਸਤੇ ਤੂੰ ਆਪਣੀਆਂ ਫੌਜਾਂ ਹਾਜ਼ਰ ਕੀਤੀਆਂ, ਗੁਰੂ ਵਾਸਤੇ ਤੂੰ ਆਪਣਾ ਸਮਾਜ ਹਾਜ਼ਰ ਕੀਤਾ, ਗੁਰੂ ਵਾਸਤੇ ਤੂੰ ਆਪਣਾ ਸੇਵਾ ਕੀਤੀ ਆ, ਤੈਨੂੰ ਇਹਦੇ ਬਦਲੇ ਉਹ ਕੁਝ ਮਿਲ ਸਕਦਾ। ਜੇ ਤੂੰ ਪ੍ਰਲੋਕ ਦੇ ਵਾਸਤੇ ਕੁਝ ਚਾਹੁੰਦਾ ਤੇ ਫਿਰ ਤੂੰ ਅੰਮ੍ਰਿਤਧਾਰੀ ਹੋ ਤੇ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ, ਜੇ ਤੂੰ ਪ੍ਰਲੋਕ ਦੇ ਵਿੱਚ ਵੀ ਜਗ੍ਹਾ ਚਾਹੁੰਦਾ ਤੇ। ਭਾਈ ਦਲ ਸਿੰਘ ਨੇ ਅੰਮ੍ਰਿਤ ਛਕਿਆ, ਕਹਿੰਦਾ ਮੈਂ ਸਤਿਗੁਰੂ ਜੀ ਆਪਣਾ ਮਨ ਵੀ ਤੁਹਾਡੇ ਅਰਪਣ ਕਰ ਦਿੱਤਾ ਆ। ਜਦੋਂ ਉਹਨੇ ਮਨ ਵੀ ਅਰਪਣ ਕਰ ਦਿੱਤਾ, ਸਿਮਰਨ ਸ਼ੁਰੂ ਕਰ ਦਿੱਤਾ, ਤੇ ਥੋੜੀ ਪੀੜੀ ਜਿੰਨੀ ਜਗ੍ਹਾ ਜਿਹੜੀ ਸੀ ਗੁਰੂ ਚਰਨਾਂ ਦੇ ਵਿੱਚ ਅੱਜ ਵੀ ਮਿਲੀ ਹੋਈ ਹੈ। ਗੁਰਮੁਖ ਪਿਆਰਿਓ, ਸਤਿਗੁਰੂ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਜੇ ਤੂੰ ਪਰਮਾਤਮਾ ਦੇ ਚਰਨਾਂ ਦੇ ਵਿੱਚ ਉਹਦੇ ਘਰ ਦੇ ਵਿੱਚ ਥੋੜੀ ਜਿੰਨੀ ਵੀ ਜਗ੍ਹਾ ਚਾਹੁੰਦਾ ਆ, ਦਿਨ ਰਾਤੀ ਸਿਮਰਨ ਕਰਿਆ ਕਰ, ਕੋਈ ਗੱਲ ਨੀ, ਘਾਟਾ ਨੀ ਤੈਨੂੰ, ਇੱਥੇ ਤੇਰੇ ਬਹੁਤ ਪਲਾਟ ਨੇ, ਇੱਥੇ ਬੜੀ ਜ਼ਮੀਨ ਆ ਤੇਰੇ ਕੋਲ, ਕਿਸੇ ਗੱਲ ਦੀ ਕਮੀ ਨੀ। ਪਰ ਪਰਮਾਤਮਾ ਦੇ ਘਰ ਦੇ ਵਿੱਚ ਵੀ ਜੇ ਤੂੰ ਪਲਾਟ ਲੈਣਾ ਚਾਹੁੰਦਾ ਨਾ, ਚਾਹੁੰਦਾ ਜੇ ਉਹਦੇ ਚਰਣਾਂ ਦੇ ਵਿੱਚ ਵੀ ਥੋੜੀ ਜਿਹੀ ਜਗ੍ਹਾ ਮਿਲੇ, ਤੇ ਉਹਦੇ ਵਾਸਤੇ ਵੀ ਤੈਨੂੰ ਕੁਝ ਨਾ ਕੁਝ ਕੁਰਬਾਨੀ ਕਰਨੀ ਪਵੇਗੀ। ਇੱਥੇ ਮਾਇਆ ਦੀ ਗੱਲ ਚੱਲਦੀ, ਉੱਥੇ ਨਾਮ ਦੀ ਗੱਲ ਚੱਲਦੀ ਆ, ਇੱਥੇ ਨਾਮਨੇ ਦੀ ਗੱਲ ਚੱਲਦੀ ਆ, ਉੱਥੇ ਨਾਮ ਦੀ ਗੱਲ ਚੱਲਦੀ। ਜੇ ਉੱਥੇ ਥੋੜੀ ਬਹੁਤੀ ਜਗ੍ਹਾ ਚਾਹੁੰਦਾ ਆ ਪਰਮਾਤਮਾ ਦੇ ਚਰਣਾਂ ਦੇ ਵਿੱਚ, ਤੇ ਸਿਮਰਨ ਕਰਿਆ ਕਰ,
ਸਦਾ ਆਨੰਦ ਨਾ ਹੋਵੇ ਸੋਗ।
ਸਤਿਗੁਰੂ ਜੀ ਕਹਿਣ ਲੱਗੇ, ਗੁਰਮੁਖ ਪਿਆਰਿਆ, ਇਸ ਧਰਤੀ ਦੇ ਉੱਤੇ ਤੈਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਆ, ਚੰਗਾ ਪਰਿਵਾਰ ਤੈਨੂੰ ਮਿਲਿਆ ਹੋਇਆ ਆ, ਆਗਿਆਕਾਰੀ ਔਲਾਦ ਤੈਨੂੰ ਮਿਲੀ ਹੋਈ ਆ, ਸਮਾਜ ਦੇ ਵਿੱਚ ਤੈਨੂੰ ਆਗੂ ਮੰਨਿਆ ਹੋਇਆ ਆ, ਆਰਥਿਕ ਪੱਖੋਂ ਤੂੰ ਬਹੁਤ ਪ੍ਰਸੰਨ ਆ, ਪਰ ਫਿਰ ਵੀ ਤੈਨੂੰ ਸ਼ਾਂਤੀ ਨਹੀਂ ਇਹਨਾਂ ਕੁਝ ਹੋਣ ਦੇ ਨਾਲ ਵੀ। ਜੇ ਤੂੰ ਸਦੀਵੀ ਆਨੰਦ ਚਾਹੁੰਦਾ ਨਾ, ਉਹ ਤੈਨੂੰ ਪਰਮਾਤਮਾ ਦੇ ਸਿਮਰਨ ਦੇ ਵਿੱਚੋਂ, ਨਾਮ ਦੇ ਵਿੱਚੋਂ ਹੀ ਮਿਲੇਗਾ, ਨਾ ਹੋਵੇ ਸੋਗ। ਜੇ ਤੂੰ ਸਿਮਰਨ ਕਰੇਗਾ, ਜੇ ਤੂੰ ਨਾਮ ਜਪੇਗਾ, ਤੈਨੂੰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਹੋਏਗੀ। ਕਿਤੇ ਘਾਟਾ ਪੈ ਜਾਂਦਾ ਨਾ, ਤੇ ਅਸੀਂ ਸਿਰ ਫੜ ਕੇ ਬੈਠ ਜਾਂਦੇ, ਹਾਏ ਕਿਵੇਂ ਪੂਰਾ ਹੋਏਗਾ। ਪਰ ਜਦੋਂ ਅਸੀਂ ਸਿਮਰਨ ਕਰਦੇ ਸੀ, ਉਦੋਂ ਸਾਡੇ ਮਨ ਦੀ ਧਾਰ ਆਉਂਦੀ, ਫਿਰ ਕਿਹੜੀ ਗੱਲ ਹੈ, ਅਸੀਂ ਕਿਹੜਾ ਕੁਝ ਨਾਲ ਲੈ ਕੇ ਆਏ ਹਾਂ। ਚਿੰਤਾ ਤੋਂ ਮੁਕਤ ਮਨੁੱਖ ਇਸ ਤਰ੍ਹਾਂ ਹੋ ਜਾਂਦਾ ਆ, ਜਦੋਂ ਸੁਖਦੇਵ ਮੁਨੀ ਰਾਜੇ ਜਨਕ ਨੂੰ ਗੁਰੂ ਧਾਰਨ ਕਰਨ ਵਾਸਤੇ ਗਿਆ ਨਾ, ਤੇ ਕਹਿੰਦੇ ਨੇ ਉਹ ਬੈਠਾ ਹੋਇਆ ਜੀ ਸਭਾ ਦੇ ਵਿੱਚ ਜਾ ਕੇ, ਤੇ ਇੱਕ ਇਹੋ ਜਿਹਾ ਕੌਤਕ ਵਰਤਿਆ, ਕਿਸੇ ਅਹਿਲਕਾਰ ਨੇ ਆਣ ਕੇ ਦੱਸਿਆ, ਇਹ ਨਾ ਆਪਣੀ ਕੁਪੀਣ ਤੇ ਇੱਕ ਚਿੱਪੀ ਇਤਿਹਾਸਕ ਜਿਹੜੀ ਸੀ ਉਹ ਬਾਹਰ ਰੱਖ ਆਇਆ ਸੀ। ਸੁਖਦੇਵ ਮੁਨੀ ਜਦੋਂ ਜਨਕ ਰਾਜੇ ਦੇ ਕੋਲ ਗਿਆ, ਤੇ ਕਿਸੇ ਨੇ ਆਣ ਕੇ ਦੱਸਿਆ ਜੀ ਰਾਜ ਭਾਗ ਨੂੰ ਅੱਗ ਲੱਗ ਗਈ ਆ। ਰਾਜਾ ਜਨਕ ਕਹਿੰਦਾ ਕੋਈ ਗੱਲ ਨੀ, ਜੇ ਅੱਗ ਲਾਈ ਆ ਨਾ ਕਿਸੇ ਨੇ ਪਰਮਾਤਮਾ ਨੇ, ਤੇ ਬੁਝਾਉਣ ਵਾਲਾ ਵੀ ਹੈਗਾ, ਬੁਝਾ ਲਵੇਗਾ। ਕਹਿੰਦਾ ਜੀ ਉਹ ਫੇਰ ਆਇਆ, ਥੋੜੇ ਸਮੇਂ ਬਾਅਦ ਆਣ ਕੇ ਕਹਿਣ ਲੱਗਾ ਅੱਗ ਤੇ ਆਪਣੇ ਮਹਿਲਾਂ ਨੂੰ ਆਉਣ ਲੱਗੀ ਆ। ਤੇ ਕਹਿੰਦਾ ਜਨਕ ਕਹਿੰਦਾ ਕੋਈ ਗੱਲ ਨੀ, ਚਿੰਤਾ ਕਰਨ ਦੀ ਕੋਈ ਲੋੜ ਨੀ। ਕਹਿੰਦਾ ਦਰਸ਼ਨੀ ਡਿਓੜੀ ਨੂੰ ਪਾਰ ਕਰ ਗਈ ਜੀ ਅੱਗ। ਉਸੇ ਵੇਲੇ ਸੁਖਦੇਵ ਮੁਨੀ ਬਾਹਰ ਭੱਜ ਉੱਠਿਆ, ਕਹਿੰਦਾ ਮੇਰਾ ਤੇ ਸਮਾਨ ਬਾਹਰ ਪਿਆ ਹੋਇਆ ਆ। ਤੇ ਜਨਕ ਉਹਨੂੰ ਡੱਕ ਕੇ ਕਹਿਣ ਲੱਗਾ ਤੂੰ ਅਜੇ ਚੇਲਾ ਬਣਨ ਦੇ ਲਾਇਕ ਹੀ ਨਹੀਂ ਆ, ਅਜੇ ਵੀ ਉਹ ਸਮਾਨ ਦੇ ਨਾਲ ਜੁੜਿਆ ਆ, ਮੇਰੇ ਤੇ ਰਾਜ ਭਾਗ ਨੂੰ ਅੱਗ ਲੱਗੀ, ਮੈਨੂੰ ਕੋਈ ਚਿੰਤਾ ਹੀ ਨਹੀਂ ਆ, ਮੈਨੂੰ ਪਤਾ ਆ ਉਹ ਬਜਾਉਣ ਵਾਲਾ ਵੀ ਬੈਠਾ ਹੋਇਆ ਆ। ਜਿਹੜਾ ਮਨੁੱਖ ਸਿਮਰਨ ਕਰਦਾ ਉਹਨੂੰ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਰਹਿੰਦੀ। ਉਹ ਕਹਿੰਦਾ ਕੋਈ ਗੱਲ ਨਹੀਂ, ਪੈ ਗਿਆ ਘਾਟਾ ਤੇ ਠੀਕ ਆ, ਤੇ ਜਿਹੜਾ ਸਿਮਰਨ ਨਹੀਂ ਕਰਦਾ ਉਹਨੂੰ ਅਟੈਕ ਹੋ ਜਾਏਗਾ, ਉਹ ਸਹਾਰ ਨਹੀਂ ਸਕੇਗਾ ਇਹਨਾਂ ਗੱਲਾਂ ਨੂੰ। ਸਤਿਗੁਰੂ ਜੀ ਕਹਿੰਦੇ ਨੇ ਜੇ ਸਦੀਵੀ ਆਨੰਦ ਚਾਹੁੰਦਾ ਆ ਤੇ ਪਰਮਾਤਮਾ ਦਾ ਸਿਮਰਨ ਕਰਿਆ ਕਰ, ਨਾ ਹੋਵੇ ਸੋਗ, ਤੈਨੂੰ ਕਿਸੇ ਪ੍ਰਕਾਰ ਦੀ ਚਿੰਤਾ ਦੇ ਦੁੱਖ ਨਹੀਂ ਹੋਵੇਗਾ।
ਕਬ ਹੋ ਨਾ ਵਿਆਪੈ ਹਉ ਮੈਂ ਰੋਗ।
ਫਿਰ ਸਤਿਗੁਰੂ ਜੀ ਇੱਕ ਗੱਲ ਸਮਝਾਉਂਦੇ ਨੇ, ਕਹਿੰਦੇ ਸਭ ਤੋਂ ਵੱਡਾ ਰੋਗ ਜਿਹੜਾ ਮਨੁੱਖ ਨੂੰ ਚੰਬੜਿਆ ਹੋਇਆ ਨਾ, ਗੁਰਮਤ ਦੇ ਵਿੱਚ ਸਾਨੂੰ ਸਮਝਾਇਆ, ਉਹ ਕਹਿੰਦੇ ਹਉਮੈ ਦਾ ਹੀ ਰੋਗ ਮਨੁੱਖ ਨੂੰ ਚੰਬੜਿਆ ਹੋਇਆ। ਕਾਮ ਰੋਗ ਮੈਗਲ ਬਸ ਕੀਨਾ, ਹਉਮੈ ਰੋਗ ਮਾਨੁੱਖ ਕੋ ਦੀਨਾ। ਕਹਿੰਦੇ ਹਉਮੈ ਦਾ ਰੋਗ ਜਿਹੜਾ ਨਾ ਸਿਰਫ ਤੇ ਸਿਰਫ ਮਨੁੱਖ ਨੂੰ ਆ, ਇਹ ਪਸ਼ੂਆਂ ਪੰਛੀਆਂ ਦੇ ਵਿੱਚ ਨਹੀਂ ਹੈਗਾ। ਕਦੀ ਕਿਸੇ ਸ਼ੇਰ ਨੇ ਇਹ ਗੱਲ ਨਹੀਂ ਆਖੀ ਕਿ ਮੇਰਾ ਸਰੂਪ ਬੜਾ ਸੋਹਣਾ, ਉਹਨੇ ਕਦੀ ਹੰਕਾਰ ਨਹੀਂ ਕੀਤਾ। ਕਦੀ ਮੋਰ ਨੇ ਇਸ ਗੱਲ ਦਾ ਹੰਕਾਰ ਨਹੀਂ ਕੀਤਾ ਕਿ ਮੇਰੇ ਪਰ ਬੜੇ ਸੋਹਣੇ ਨੇ। ਹੰਸ ਨੇ ਇਸ ਗੱਲ ਦਾ ਹੰਕਾਰ ਨਹੀਂ ਕਦੀ ਕੀਤਾ ਕਿ ਮੈਂ ਦੁੱਧ ਪੀਣਾ ਤੇ ਬੰਗਲਾ ਮੇਰੇ ਵਰਗਾ ਰੰਗ ਤੇ ਉਹ ਡੱਡੀਆਂ ਖਾਂਦਾ ਆ। ਨਾ, ਮਨੁੱਖ ਹੰਕਾਰ ਕਰਦਾ ਆ ਨਿੱਕੀ ਨਿੱਕੀ ਗੱਲ ਤੇ, ਆਪਣੇ ਰੰਗ ਤੇ ਹੰਕਾਰ ਕਰਦਾ ਆ, ਮੇਰਾ ਰੂਪ ਬੜਾ ਸੋਹਣਾ ਆ। ਮਨੁੱਖ ਆਪਣੇ ਗਿਆਨ ਤੇ ਹੰਕਾਰ ਕਰਦਾ ਆ, ਮਨੁੱਖ ਆਪਣੇ ਖਾਨਦਾਨ ਦਾ ਹੰਕਾਰ ਕਰਦਾ ਆ, ਕਈ ਪ੍ਰਕਾਰ ਦਾ ਹੰਕਾਰ ਮਨੁੱਖ ਕਰਦਾ ਆ, ਕਈਆਂ ਗੱਲਾਂ ਦਾ। ਸਤਿਗੁਰ ਜੀ ਇੱਥੇ ਸਮਝਾਉਂਦੇ ਨੇ ਜੇ ਤੂੰ ਦਿਨ ਰਾਤ ਪਰਮਾਤਮਾ ਦਾ ਸਿਮਰਨ ਕਰੇ ਹਉਮੈ ਦਾ ਰੋਗ ਤੈਨੂੰ ਕਦੀ ਵੀ ਨਾ ਚੰਬੜੇ, ਇਹ ਹਉਮੈ ਤੇਰੇ ਲਾਗੇ ਹੀ ਨਾ ਆਵੇ। ਬੇਸ਼ੱਕ ਹਉਮੈ ਦੀਰਘ ਰੋਗ ਹੈ ਪਰ ਇਲਾਜ ਹੈਗਾ ਗੁਰੂ ਦਾ ਸ਼ਬਦ, ਕਹਿੰਦੇ ਸਿਮਰਨ ਕਰਨ ਦੇ ਨਾਲ ਹਉਮੈ ਤੇ ਹੰਕਾਰ ਦੂਰ ਹੋ ਜਾਂਦਾ ਹੈ।
ਖੋਜ ਹੋ ਸੰਤ ਹੋ ਹਰ ਬ੍ਰਹਮ ਗਿਆਨੀ।
ਹੇ ਸਤਸੰਗੀ ਜਨੋ, ਸੰਤੋ ਤੋਂ ਭਾਵ ਸਤਸੰਗੀ ਜਨੋ, ਪਰਮਾਤਮਾ ਦੇ ਨਾਲ ਡੂੰਘੀ ਸਾਂਝ ਰੱਖਣ ਵਾਲੇ, ਬ੍ਰਹਮ ਗਿਆਨੀ ਤੋਂ ਭਾਵ ਪਰਮਾਤਮਾ ਦੇ ਨਾਲ ਡੂੰਘੀ ਸਾਂਝ ਰੱਖਣ ਵਾਲੇ, ਡੂੰਘਾ ਗਿਆਨ ਜਾਣਨ ਵਾਲੇ ਪਰਮਾਤਮਾ। ਕਹਿੰਦੇ ਪਰਮਾਤਮਾ ਦੀ ਖੋਜ ਕਰੋ।
ਬਿਸਮਨ ਬਿਸਮ ਭਏ ਬਿਸਮਦ, ਪਰਮਗਤ ਭਾਵ ਹੈ ਹਰ ਸਿਮਰ ਪਰਾਨੀ।
ਕਹਿੰਦੇ ਨੇ ਸਿਮਰਨ ਕਰਦਿਆਂ ਕਰਦਿਆਂ ਬਿਸਮਨ ਬਿਸਮ, ਹੈਰਾਨ ਕਰਨ ਵਾਲੀ ਇੱਕ ਅਵਸਥਾ, ਅਸ਼ਚਰਜ ਭਰੀ ਅਵਸਥਾ ਜਿਹੜੀ ਆ ਉਹ ਪ੍ਰਾਪਤ ਹੋ ਜਾਂਦੀ ਆ। ਪਰਮਗਤ ਪਾਵੇ, ਇਹਦੇ ਸਿਮਰਨ ਕਰਨ ਦੇ ਨਾਲ ਸਭ ਤੋਂ ਉੱਚਾ ਫਲ ਜਿਹੜਾ ਆ ਪ੍ਰਾਪਤ ਹੋ ਜਾਂਦਾ ਆ। ਇਸ ਕਰਕੇ ਸਿਮਰ ਪ੍ਰਾਣੀ, ਹੇ ਪ੍ਰਾਣੀ ਪਰਮਾਤਮਾ ਦਾ ਸਿਮਰਨ ਕਰ। ਰਾਤੀ ਸ਼ਨੀਵਾਰ ਦਾ ਕੱਲ ਟਾਈਮ ਤੇ ਮੈਂ 7:30 ਵਜੇ ਨਾ ਆ ਟੈਲੀਵਿਜ਼ਨ ਆਨ ਕੀਤਾ ਖਬਰਾਂ ਸੁਣਨ ਵਾਸਤੇ। ਉਹ ਸ਼ਨੀ ਬਾਰੇ ਦੱਸ ਰਹੇ ਸਨ, ਸ਼ਨੀ ਗ੍ਰਹਿ ਬਾਰੇ, ਤੇ ਥੱਲੇ ਲਿਖਿਆ ਆਇਆ ਸੀ ਤੁਸੀਂ ਨਾ ਪਤਾ ਨੀ ਕਿਹੜੀ ਰਾਸ਼ੀ ਵਾਲਿਆਂ ਨੂੰ ਕਹਿ ਰਹੇ ਸਨ, ਮੈਂ ਤਾਂ ਧਿਆਨ ਨਾ ਦਿੱਤਾ, ਮੈਂ ਥੋੜਾ ਥੋੜਾ ਜਿਹਾ ਪੜ੍ਹਿਆ। ਥੱਲੇ ਲਿਖਿਆ ਸੀ ਇਹ ਤੁਸੀਂ ਬਾਂਦਰਾਂ ਨੂੰ ਨਾ ਇਹ ਫਲ ਪਾਓ, ਤੇ ਜਾਂ ਲਿਖਿਆ ਆ ਰਿਹਾ ਸੀ ਵੀ ਇਹ ਰਾਸ਼ੀ ਵਾਲਿਆਂ ਨੂੰ ਨਾ ਸ਼ਨੀ ਇਹਨਾਂ ਦੇ ਭਾਰੂ, ਤੇ ਕਾਲੀ ਗਾਂ ਲੱਭ ਕੇ ਤੇ ਕਾਲੀ ਗਾਂ ਦੀ ਸੇਵਾ ਕਰਨੀ ਹੈ। ਦੱਸੋ ਚਿੱਟੀ ਗਾਂ ਨੂੰ ਕੀ ਹੋਊਗਾ? ਚਿੱਟੀ ਗਾਂ ਨੇ ਪਰਮਾਤਮਾ ਨੂੰ ਪੈਦਾ ਨਹੀਂ ਕੀਤਾ। ਮਨੁੱਖ ਰੁਲ ਰਿਹਾ ਆ, ਕਈ ਹਿੰਦੁਸਤਾਨ ਦੇ ਵਿੱਚ ਅਜੇ ਵੀ ਐਸੇ ਘਰ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਗਰੀਬੀ ਇੰਨੀ ਹੈ, ਇੱਕ ਟਾਈਮ ਹੀ ਚੁੱਲ੍ਹਾ ਜਾਵਦਾ ਤੇ ਅਸੀਂ ਬਾਂਦਰਾਂ ਨੂੰ ਰੋਟੀ ਪਾਉਣ ਰਹੇ ਹਾਂ, ਬਾਂਦਰਾਂ ਨੂੰ ਭੋਜਨ ਜਿਹੜਾ ਕਰਵਾ ਰਹੇ ਹਾਂ, ਫਲ ਪਾ ਰਹੇ ਹਾਂ। ਮਨੁੱਖ ਤਾਂ ਮਰ ਰਹੀ ਆ, ਅਸੀਂ ਕਬੂਤਰਾਂ ਨੂੰ ਦਾਣੇ ਪਾ ਰਹੇ ਹਾਂ। ਬਾਬਾ ਦੀਪ ਸਿੰਘ ਸ਼ਹੀਦਾਂ ਜਾ ਕੇ ਵੇਖੋ, ਕਈ ਕਬੂਤਰਾਂ ਨੂੰ ਦਾਣੇ ਪਾ ਰਹੇ ਹੁੰਦੇ, ਉਹਨਾਂ ਦਾ ਚੋਗਾ ਪਰਮਾਤਮਾ ਨੇ ਖਿਲਾਰਿਆ ਹੋਇਆ ਆ। ਊੜੇ ਊੜਾਵੈ ਸਹਿ ਕੋਸਾਂ, ਗੁਰੂ ਨਾਨਕ ਨੇ ਕਬੂਤਰਾਂ ਨੂੰ ਚੋਗਾ ਨਹੀਂ ਪਾਇਆ, ਗੁਰੂ ਨਾਨਕ ਨੇ ਆ ਠੀਕ ਹੈ ਡੰਗਰਾਂ ਦੀ ਸੇਵਾ ਕੀਤੀ ਜਿਹੜੇ ਉਹਨਾਂ ਨੇ ਪਸ਼ੂ ਰੱਖੇ ਹੋਏ ਸਨ, ਪਰ ਗੁਰੂ ਨਾਨਕ ਨੇ ਸਮਾਜ ਦੀ ਸੇਵਾ ਕੀਤੀ, ਰੋਲ ਰਹੀ ਮਨੁੱਖਤਾ ਦੀ ਸੇਵਾ ਕੀਤੀ ਆ। ਬਹੁਤ ਸਾਰੇ ਬੱਚੇ ਐਸੇ ਨੇ ਜਿਹੜੇ ਅਨਪੜ੍ਹ ਹੀ ਰਹਿ ਜਾਂਦੇ ਨੇ ਗੁਰਮੁਖ ਪਿਆਰਿਓ। ਬਹੁਤ ਸਾਰੇ ਹਿੰਦੁਸਤਾਨ ਦੇ ਵਿੱਚ ਐਸੇ ਰੋਗੀ ਨੇ ਜਿਹੜੇ ਰੋਗ ਦਾ ਆਪਣਾ ਇਲਾਜ ਹੀ ਨਹੀਂ ਕਰਵਾ ਸਕਦੇ, ਤੇ ਰੋਜ਼ਾਨਾ ਹੀ ਇਹੋ ਜਿਹੀਆਂ ਘਟਨਾਵਾਂ ਟੈਲੀਵਿਜ਼ਨ ਤੇ ਦੱਸ ਰਹੇ ਹੁੰਦੇ ਨੇ। ਅੱਜ ਸ਼ਨੀ ਮੰਗਲ ਤੇ ਭਾਰੂ ਹੋ ਗਿਆ ਤੇ ਬੜੀ ਵੱਡੀ ਘਟਨਾ ਵਾਪਰੇਗੀ, ਜੇ ਨਾ ਵੀ ਇਹ ਗੱਲ ਹੋਏਗੀ ਤੇ ਘਟਨਾ ਤਾਂ ਵੀ ਵਾਪਰ ਜਾਣੀ ਹੈ। ਇਹ ਕਿਹੜਾ ਸਿਮਰਨ ਕਰਨ ਵਾਸਤੇ ਸਾਨੂੰ ਦੱਸ ਰਹੇ ਨੇ, ਕੀ ਯਾਦ ਕਰਨ ਵਾਸਤੇ ਦੱਸ ਰਹੇ ਨੇ? ਸਤਿਗੁਰਾਂ ਦੇ ਸਿੱਖ, ਸਤਿਗੁਰਾਂ ਦੇ ਪਿੱਛੇ ਲੱਗੋ, ਗੁਰੂ ਕੇ ਬਚਨ ਨੂੰ ਮੰਨੋ। ਸਤਿਗੁਰੂ ਜੀ ਕਹਿੰਦੇ ਤੁਸੀਂ ਪਰਮਾਤਮਾ ਦਾ ਸਿਮਰਨ ਕਰੋ, ਤੁਹਾਨੂੰ ਕਿਸੇ ਹੋਰ ਪਾਸੇ ਜਾਣ ਦੀ ਜਾਂ ਸ਼ਨੀ ਗ੍ਰਹਿ ਜਾਂ ਮੰਗਲ ਗ੍ਰਹਿ ਇਹਨਾਂ ਗ੍ਰਹਿਆਂ ਗੁਰੂਆਂ ਤੋਂ ਡਰਨ ਦੀ ਲੋੜ ਨਹੀਂ। ਇਹ ਕਿਸੇ ਦੇ ਕੋਈ ਭਾਰੂ ਨਹੀਂ ਹੁੰਦੇ, ਇਹ ਬਿਮਾਰ ਮਾਨਸਿਕਤਾ ਦਾ ਪ੍ਰਤੀਕ ਆ ਜਿਹੜੇ ਇਹ ਗੱਲਾਂ ਸਮਝਾ ਰਹੇ ਨੇ ਜਾਂ ਕਰ ਰਹੇ ਨੇ। ਇੱਕ ਸੱਚੇ ਅਕਾਲ ਪੁਰਖ ਦੇ ਨਾਲ ਜੁੜਨਾ ਕਰੋ, ਉਹਦਾ ਸਿਮਰਨ ਕਰੋ।
ਰਹਾਓ ਗਣ ਮਿਨ ਦੇਖੋ ਸਗਲ ਵਿਚਾਰ,
ਰਹਾਓ ਦਾ ਵਿਸ਼ਰਾਮ ਦੇ ਕੇ ਮੇਰੇ ਸਤਿਗੁਰੂ ਕਿਰਪਾ ਕਰਦੇ ਨੇ। ਗਣ ਮਿਨ ਦੇਖੋ ਸਗਲ ਵਿਚਾਰ, ਗਣ ਹੁੰਦਾ ਆ ਗਿਣਤੀ ਕਰ ਲੈਣੀ, ਗਿਣਤੀਆਂ ਕਰ ਲਵੋ, ਮਿਣਤੀ ਕਰ ਲਵੋ, ਹੋਰ ਵਿਚਾਰ ਕਰਕੇ ਵੀ ਦੇਖ ਲਵੋ।
ਨਾਮ ਬਿਨਾ ਕੋ ਸਕੈ ਨਾ ਤਾਰ,
ਨਾ ਇਹ ਕਾਲੀ ਗਾਂ ਤੁਹਾਨੂੰ ਤਾਰ ਸਕੇਗੀ, ਤੇ ਨਾ ਇਹ ਬਾਂਦਰ, ਤੇ ਨਾ ਇਹ ਕਾਲੇ ਕੁੱਤੇ, ਤੇ ਨਾ ਇਹ ਕਾਲੇ ਘੋੜੇ ਦੀ ਖੁਰੀ, ਕੋਈ ਵੀ ਤੁਹਾਨੂੰ ਪਾਰ ਉਤਾਰਾ ਨਹੀਂ ਤੁਹਾਡਾ ਕਰ ਸਕੇਗਾ। ਪਾਰ ਉਤਾਰਾ ਹੋਏਗਾ ਨਾਮ ਬਿਨਾ ਕੋ ਸਕੇ ਨਾ ਤਾਰ, ਪਰਮਾਤਮਾ ਦੇ ਨਾਮ ਤੋਂ ਬਿਨਾ ਨਹੀਂ ਤੁਸੀਂ ਤਰ ਸਕੋਗੇ। ਗੁਰਮੁਖ ਪਿਆਰਿਓ, ਬੜੇ ਬੜੇ ਆਣ ਆਣ ਕੇ ਤੁਹਾਨੂੰ ਭਰਮ ਭੁਲੇਖੇ ਪਾਉਣਗੇ, ਚੱਲ ਫਲਾਣੇ ਬਾਬੇ ਕੋਲ ਚੱਲੀਏ, ਚੱਲ ਫਲਾਣੇ ਸਿਆਣੇ ਕੋਲ ਚੱਲੀਏ, ਚੱਲ ਜਨਮ ਪੱਤਰੀ ਬੱਚਿਆਂ ਦੀ ਬਣਾ ਲਈਏ, ਕਈ ਕੁਝ ਪਖੰਡ ਕਰਨਗੇ, ਪ੍ਰਚਾਰ ਕਈ ਪ੍ਰਕਾਰ ਦਾ ਕਰਨਗੇ, ਪਰ ਵਿਰਲਾ ਹੀ ਗੁਰਸਿੱਖ ਆਣ ਕੇ ਤੁਹਾਨੂੰ ਮਿਲੇਗਾ। ਚੱਲ ਚੱਲੀਏ ਸੱਚਖੰਡ ਸੰਗਤ ਕਰੀਏ ਜਾ ਕੇ ਗੁਰੂ ਦੀ, ਪਰਮਾਤਮਾ ਦਾ ਵੀ ਸਿਮਰਨ ਕਰਿਆ ਕਰ, ਪਰਮਾਤਮਾ ਦਾ ਭਜਨ ਬੰਦਗੀ ਕਰਿਆ ਕਰ। ਪਰਮਾਤਮਾ ਦੇ ਨਾਮ ਤੋਂ ਬਿਨਾਂ ਤੇਰਾ ਪਾਰ ਉਤਾਰਾ ਨਹੀਂ ਹੋਵੇਗਾ, ਇਹੋ ਜਿਹੇ ਤੁਹਾਨੂੰ ਬਹੁਤ ਘੱਟ ਮਿਲਣਗੇ। ਕਿਉਂ? ਸਤਿਗੁਰਾਂ ਨੇ ਇੱਕ ਵਿਚਾਰ ਦਿੱਤੀ, ਕਹਿੰਦੇ ਕਿ ਕੋਟਨ ਮੈਂ ਨਾਨਕ ਕਹੂ, ਕਹਿੰਦੇ ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧਾ ਆ ਜਿਹੜਾ ਹਰ ਕੇ ਨਾਮ ਕਾ ਵਪਾਰੀ, ਜਿਹੜਾ ਪਰਮਾਤਮਾ ਦੇ ਨਾਮ ਦਾ ਵਪਾਰੀ ਆ। ਕਰੋੜਾਂ ਦੇ ਵਿੱਚੋਂ ਇੱਕ ਅੱਧਾ ਲਾ ਲਈਏ ਨਾ ਗੁਰਮੁਖ ਪਿਆਰੇ, ਤੇ ਹਿੰਦੁਸਤਾਨ ਦੀ ਆਬਾਦੀ 1 ਅਰਬ ਦੇ ਲਾਗੇ ਪਹੁੰਚ ਗਈ, ਤੇ ਕਰੋੜਾਂ ਦੇ ਵਿੱਚੋਂ ਕਿਸੇ ਇੱਕ ਨੇ ਉੱਠਣਾ ਤੇ ਸਾਰਾ 100-150 ਬੰਦਾ ਬਣਦਾ ਆ। 150-200 ਬੰਦਾ ਜਦੋਂ ਪਰਮਾਤਮਾ ਦੇ ਸਿਮਰਨ ਦੀ ਗੱਲ ਕਰੇਗਾ ਤੇ ਕਿੰਨੀ ਦੁਨੀਆਂ ਖਿਲਰੀ ਹੋਈ। ਆਪਾਂ ਸਾਰੇ ਹਮਲਾ ਮਾਰੀਏ, ਗੁਰਸਿੱਖ ਸਾਨੂੰ ਤੇ ਗੁਰੂ ਨਾਨਕ ਨੇ ਸਮਝ ਦਿੱਤੀ ਆ, ਗੁਰੂ ਨਾਨਕ ਨੇ ਤੇ ਸਾਨੂੰ ਸ਼ਾਬਾਸ਼ ਦਿੱਤੀ ਹੈ ਕਿ ਤੁਸੀਂ ਇਸ ਗੱਲ ਦਾ ਪ੍ਰਚਾਰ ਕਰਨਾ, ਅਸੀਂ ਅਵੇਸਲੇ ਨਾ ਹੋਈਏ, ਆਪਾਂ ਉਪਰਾਲਾ ਕਰੀਏ ਤੇ ਸਾਰਿਆਂ ਨੂੰ ਆ ਕਿਰਤ ਦੇ ਨਾਲੋਂ ਤੋੜ ਕੇ ਤੇ ਕਰਤੇ ਦੇ ਨਾਲ ਜੋੜਨ ਦਾ ਉਪਰਾਲਾ ਕਰੀਏ। ਕਰਤੇ ਦੇ ਨਾਮ ਤੋਂ ਬਿਨਾਂ ਨੀ ਕਿਸੇ ਨੇ ਸਾਨੂੰ ਤਾਰ ਸਕਣਾ।
ਸਗਲ ਉਪਾਵ ਨਾ ਚੱਲ ਹੈ ਸੰਗ,
ਓਏ ਹੋਰ ਜਿੰਨੇ ਮਰਜ਼ੀ ਉਪਾਅ ਕਰ ਲਵੋ, ਵਰਤ ਰੱਖ ਲਵੋ, ਜਾਂ ਹੋਰ ਜਿਹੜੇ ਅਸੀਂ ਪਾਖੰਡ ਕਰਮ ਕਰਦੇ ਹਾਂ ਗੁਰਮੁਖ ਪਿਆਰਿਓ, ਜਿੰਨੇ ਮਰਜ਼ੀ ਅਸੀਂ ਕਰ ਲਈਏ, ਉਹ ਪਾਪ ਕਹਿੰਦੇ ਸਾਡੇ ਨਾਲ ਨਹੀਂ ਜਾਣੇ, ਸਿਰਫ ਤੇ ਸਿਰਫ ਨਾਲ ਕੀ ਜਾਣਾ ਆ ਪਰਮਾਤਮਾ ਦਾ ਸਿਮਰਨ। ਇਸੇ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇ ਗੁਣ ਗਾਵਾਂ ਦਿਨ ਰਾਤ, ਕਹਿੰਦੇ ਮੈਂ ਦਿਨ ਰਾਤ ਤੇਰੇ ਗੁਣਾਂ ਨੂੰ ਗਾਇਨ ਕਰਾਂ, ਨਾਨਕ ਚਾਓ ਇਹ, ਕਹਿੰਦੇ ਮੈਨੂੰ ਚਾਅ ਆ। ਨਾਮ ਬਧਾ ਚਟੀ ਨਹੀਂ ਜਪਿਆ ਜਾ ਸਕਦਾ, ਨਾਮ ਚਾਅ ਦੇ ਨਾਲ ਉਤਸ਼ਾਹ ਦੇ ਨਾਲ ਜਪਿਆ ਜਾ ਸਕਦਾ ਹੈ। ਇਸੇ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਾਨੂੰ ਕਹਿੰਦੇ ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨਾ ਕੀਜੇ ਢੀਲਾ, ਕਹਿੰਦੇ ਦਿਨ ਰਾਤੀ ਸਿਮਰਨ ਕਰ, ਰਾਤ ਦਿਨ ਨਿਮਖ ਪਲ ਭਰ ਦੇਵੇ ਢਿੱਲਣਾ ਕਰ, ਹਰ ਜਪਦਿਆਂ ਢਿੱਲਣਾ ਕੀਜੀ ਮੇਰੀ ਜਿੰਦੜੀਏ, ਮਤ ਜਾਪੇ ਸਾਹ ਆਵੇ ਕਿ ਨਾ ਆਵੇ, ਰਾਮ ਪਤਾ ਨੀ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ, ਇਸ ਕਰਕੇ ਢਿੱਲਣਾ ਕਰ, ਪਰਮਾਤਮਾ ਦਾ ਸਿਮਰਨ ਕਰ।
ਭਵ ਜਲ ਤਰੀਐ ਪ੍ਰਭ ਕੈ ਰੰਗ,
ਰੰਗ ਤੋਂ ਭਾਵ ਆ ਪ੍ਰੇਮ, ਪਰਮਾਤਮਾ ਦੇ ਨਾਲ ਪ੍ਰੇਮ ਕਰਨ ਕਰਕੇ ਇਸ ਸੰਸਾਰ ਤੋਂ, ਭਵ ਜਲ ਜਗਤ ਸੰਸਾਰ ਤੋਂ ਅਸੀਂ ਪਾਰ ਹੋ ਸਕਦੇ ਹਾਂ, ਹੋਰ ਕਰਮ ਕਾਂਡਾਂ ਦੇ ਨਾਲ ਨੀ। ਕਰਮ ਕਾਂਡਾਂ ਦੀ ਅਗਲੇ ਬੰਨੇ ਸਤਿਗੁਰੂ ਜੀ ਅਗਲੇ ਬੰਦ ਦੇ ਵਿੱਚ ਦੱਸਦੇ ਨੇ, ਸਮਝਾਉਂਦੇ ਨੇ ਕਿਹੜੇ ਕਿਹੜੇ ਕਰਮ ਕਾਂਡ ਕਰ ਰਿਹਾ ਆ, ਇਹਨਾਂ ਕਰਮ ਕਾਂਡਾਂ ਦੇ ਨਾਲ ਤੂੰ ਸੰਸਾਰ ਸਾਗਰ ਤੋਂ ਪਾਰ ਨਹੀਂ ਹੋ ਸਕੇਗਾ। ਉਹ ਦੱਸਦੇ ਨੇ
ਦੇਹੀ ਧੋਏ ਨਾ ਉਤਰੈ ਮੈਲ,
ਕਹਿੰਦੇ ਸਭ ਤੋਂ ਵੱਡਾ ਉਪਾਅ ਤੂੰ ਇਹ ਕਰਦਾ ਆ, ਹਿੰਦੁਸਤਾਨ ਦੇ ਵਿੱਚ 360-365 ਦੇ ਲਗਭਗ ਤੀਰਥ ਮੰਨੇ ਹੋਏ ਨੇ ਮੋਟੇ ਤੌਰ ਤੇ, ਫਿਰ ਉਹਨਾਂ ਨੇ ਜਿਹੜੇ ਸੰਖੇਪ ਦੇ ਵਿੱਚ ਉਹਨਾਂ ਨੂੰ 68 ਉਹਨਾਂ ਦੀ ਗਿਣਤੀ ਕਰ ਦਿੱਤੀ, ਇਹ 68 ਤੀਰਥਾਂ ਦੇ ਜਾ ਕੇ ਇਸ਼ਨਾਨ ਕਰ ਲਾ। ਕਹਿੰਦੇ ਜਿੱਥੇ ਮਰਜ਼ੀ ਜਾ ਕੇ ਦੇਹ ਨੂੰ ਧੋਲਾ, ਇਸ ਸਰੀਰ ਨੂੰ ਧੋਲਾ, ਨਾ ਉਤਰੇ ਪਾ ਉਤਰੇ ਮੈਲ, ਇਹ ਮਨ ਦੀ ਮੈਲ ਸਰੀਰ ਧੋਣ ਦੇ ਨਾਲ ਨਹੀਂ ਉਤਰੇਗੀ। ਜਲ ਕੇ ਮੱਜਣ ਜੇ ਦਾ ਧੋਵੇ, ਨਿਤ ਨਿਤ ਮੇਂਢ ਘਨਾਵੇ, ਕਹਿੰਦੇ ਤੇਰੀ ਤੇ ਗਰੰਟੀ 5-7-10 ਮਿੰਟਾਂ ਬਾਅਦ ਬਾਹਰ ਆ ਜਾਏਗਾ ਨਹਾ ਕੇ। ਜੇ ਕਿਤੇ ਨਹਾਉਣ ਦੇ ਨਾਲ ਮਨ ਦੀ ਮੈਲ ਉਤਰਦੀ ਹੁੰਦੀ ਤੇ ਡੱਡੂ ਰਹਿੰਦੇ ਪਾਣੀ ਦੇ ਵਿੱਚ, ਮੱਛੀਆਂ ਰਹਿੰਦੀਆਂ ਪਾਣੀ ਦੇ ਵਿੱਚ ਆ, ਅੰਤਰ ਮੈਲ। ਜੇ ਤੀਰਥ ਨਹਾਵੇ, ਕਹਿੰਦੇ ਅੰਦਰ ਮੈਲ ਆ, ਤੀਰਥਾਂ ਦੇ ਨਹਾਉਂਦਾ ਫਿਰੇ ਆ, ਤਿਸ ਬੈ ਕੁੰਠ ਨਾ ਜਾਣਾ, ਤੂੰ ਸੰਸਾਰ ਸਾਗਰ ਤੋਂ ਪਾਰ ਨਹੀਂ ਹੋ ਸਕੇਗਾ। ਤੇ ਜੇ ਅੱਗੋਂ ਕੋਈ ਬਹਿਸ ਬਸਈਆ ਕਰਦਾ ਕਿ ਨਹੀਂ ਫਲਾਣੇ ਤੀਰਥ ਤੇ ਜਾ ਕੇ ਇਸ਼ਨਾਨ ਕਰਨ ਦੇ ਨਾਲ ਸਾਡਾ ਪਾਰ ਉਤਾਰਾ ਹੋ ਜਾਏਗਾ, ਤੇ ਕਬੀਰ ਸਾਹਿਬ ਜੀ ਕਹਿੰਦੇ ਜੈਸੇ ਹੋਏ ਤੈ ਜੈਸੇ ਮੇਂਢਕ ਤੈਸੇ ਹੋਏ ਨਰ, ਜਿਸ ਤਰ੍ਹਾਂ ਦਾ ਉਹ ਆਦਮੀ, ਜਿਸ ਤਰ੍ਹਾਂ ਦਾ ਡੱਡੂ ਉਸ ਤਰ੍ਹਾਂ ਦਾ ਹੀ ਉਹ ਆਦਮੀ ਆ, ਫਿਰ ਜੂਨੀ ਪਾਵੇ, ਮੁੜ ਕੇ ਜੂਨਾਂ ਦੇ ਵਿੱਚ ਧੱਕੇ ਖਾਵੇਗਾ। ਇਸ਼ਨਾਨ ਦੇ ਨਾਲ ਤੇਰਾ ਪਾਰ ਉਤਾਰਾ ਨਹੀਂ ਹੋਣਾ। ਕਹਿੰਦਾ ਜਿੰਨਾ ਮਰਜ਼ੀ ਦੇਹ ਨੂੰ ਧੋਲਾ, ਨਾ ਉਤਰੇ ਮੈਲ, ਮੈਲ ਨਹੀਂ ਉਤਰ ਨੀ।
ਹਾਂ ਮੈਂ ਵਿਆਪੈ ਦੁਬਦਾ ਫੈਲ,
ਸਤਿਗੁਰੂ ਤੇ ਸਾਨੂੰ ਇਹ ਸਮਝਾਉਂਦੇ ਨੇ, ਕਹਿੰਦੇ ਜਿਉਂ ਜਿਉਂ ਤੂੰ ਇਸ਼ਨਾਨ ਕਰੇਗਾ ਨਾ, ਇੱਕ ਭਉ ਲੱਥੇ ਨਹਾਤਿਆਂ ਦੋਏ ਭਉ ਚੜੀਏ ਸਹੋਰ, ਕਹਿੰਦੇ ਇੱਕ ਡਰ ਤੇਰਾ ਨਹਾਉਣ ਦੇ ਨਾਲ ਲੱਥ ਜਾਏਗਾ ਤੇ ਦੂਸਰਾ ਡਰ ਤੈਨੂੰ ਆਣ ਚਿੰਬੜਨਾ ਹੋਰ। ਕਿਵੇਂ? ਕਬੀਰ ਸਾਹਿਬ ਦੇ ਕੋਲ ਕੁਝ ਮਹਾਂਪੁਰਖ ਇਕੱਠੇ ਹੋ ਗਿਆ ਤੇ ਉਹ ਆਣ ਕੇ ਕਹਿਣ ਲੱਗੇ ਚਲੋ ਜੀ ਠਾਠਾਂ ਤੀਰਥਾਂ ਦੇ ਇਸ਼ਨਾਨ ਕਰਾ ਲਿਆਈਏ। ਕਬੀਰ ਸਾਹਿਬ ਜੀ ਕਹਿਣ ਲੱਗੇ ਅਸੀਂ ਤੇ ਮਿਹਨਤੀ ਮੁਸ਼ਕਤੀ ਆਦਮੀ ਆ, ਘਰ ਦਾ ਗੁਜ਼ਾਰਾ ਜਿੰਨਾ ਕੁ ਅਸੀਂ ਕੰਮ ਕਾਰ ਕਰਦੇ ਇਹਦੇ ਨਾਲ ਹੀ ਚੱਲਦਾ ਆ, ਇਸ ਤਰ੍ਹਾਂ ਕਰੋ ਸਾਡੀ ਤੂੰਬੀ ਜਿਹੜੀ ਆ ਨਾ ਲੋਕੀ ਜਿਹੜੀ ਇਹਨੂੰ ਨਾਲ ਲੈ ਜਾਓ, ਇਹਦਾ ਇਸ਼ਨਾਨ ਕਰਾ ਲਿਆਓ। ਉਹ ਕਹਿੰਦੇ ਠੀਕ ਹੈ ਜੀ, ਨਾਲੇ ਵਜਾਉਂਦੇ ਜਾਵਾਂਗੇ। ਉਹਨਾਂ ਨੇ ਜਿੱਥੇ ਇੱਕ ਇੱਕ ਟੁੱਬਾ ਮਾਰਨਾ ਸੀ ਤੂੰਬੀ ਦੇ ਦੋ ਦੋ ਚਾਰ ਚਾਰ ਟੁੱਬੇ ਮਰਵਾਏ ਤੇ ਲੈ ਆਏ ਵਾਪਸ ਤੇ ਲਿਆ ਕੇ ਕਬੀਰ ਸਾਹਿਬ ਨੂੰ ਫੜਾ ਦਿੱਤੀ ਤੇ ਕਬੀਰ ਸਾਹਿਬ ਜੀ ਕਹਿਣ ਲੱਗੇ ਅੱਜ ਦਾ ਪ੍ਰਸ਼ਾਦਾ ਤੁਸੀਂ ਸਾਡੇ ਘਰੋਂ ਛਕਿਓ। ਉਹ ਜਿਹੜੀ ਲੌਕੀ ਸੀ ਨਾ ਉਹਨੂੰ ਪੀਹ ਕੇ ਉਹਨਾਂ ਨੇ ਚਟਨੀ ਬਣਾ ਦਿੱਤੀ ਤੇ ਪ੍ਰਸ਼ਾਦੇ ਦੇ ਨਾਲ ਦਿੱਤੀ ਤੇ ਲੌਕੀ ਜਿਹੜੀ ਨੀ ਨਾ ਬੜਾ ਕੌੜਾ ਹੁੰਦਾ ਆ ਤੁੰਮਿਆਂ ਜਿਹੜਾ ਜਿਹੜਾ ਇਹ ਫਲ ਹੁੰਦਾ ਆ। ਕਹਿੰਦੇ ਜਦੋਂ ਉਹਨਾਂ ਨੇ ਬੁਰਕੀ ਮੂੰਹ ਦੇ ਵਿੱਚ ਪਾਈ ਤੇ ਉਹ ਥੂ ਥੂ ਕਰਕੇ ਬਾਹਰ ਸੁੱਟਣ ਤੇ ਉਹ ਕਹਿੰਦੇ ਕਬੀਰ ਸਾਹਿਬ ਜੀ ਆ ਕੀ ਬਣਾ ਕੇ ਰੱਖਿਆ ਰੇ? ਕਬੀਰ ਸਾਹਿਬ ਜੀ ਕਹਿਣ ਲੱਗੇ ਭਾਈ ਲੌਕੀ ਅੜਸੜ ਤੀਰਥ ਨਹਾਈ ਕੌਰਾ ਪਨ ਤਊ ਨਾ ਜਾਈ। ਕਹਿੰਦੇ ਇਹਦੀ ਕੁੜੱਤਣ ਅਜੇ ਵੀ ਨੀ ਜੇ ਗਈ, ਠਾਠਾਂ ਤੀਰਥਾਂ ਦੇ ਇਸ਼ਨਾਨ ਕਰਿਆ ਹੀ ਜੇ। ਇਸ ਕਰਕੇ ਕਹਿੰਦੇ ਨੇ ਇਹਦੇ ਨਾਲ ਹਉਮੈ ਵੱਧਦੀ, ਹੰਕਾਰ ਹੀ ਵੱਧਦਾ ਆ। ਮਹੀਨੇ ਤੀਰਥਾਂ ਦੀ ਯਾਤਰਾ ਕਰਿਆ ਆ, ਮਹੀਨੇ ਤੀਰਥਾਂ ਦੇ ਇਸ਼ਨਾਨ ਕਰਿਆ ਆ। ਕਹਿੰਦੇ ਹਉਮੈ ਵਿਆਪੇ, ਹਉਮੈ ਆਪਣਾ ਦਬਾਅ ਪਾ ਲੈਂਦੀ ਆ, ਦੁਬਦਾ ਫੈਲ ਦੁਚਿੱਤਾਪਣ ਵੱਧ ਜਾਂਦਾ ਆ। ਇਹ ਦੁਚਿੱਤੇਪਣ ਦਾ ਡਾਵਾਂ ਡੋਲਤਾ ਦਾ ਜਿਹੜਾ ਨਾ ਉਹ ਪਸਾਰਾ ਜ਼ਿਆਦਾ ਫੈਲ ਜਾਂਦਾ ਹੈ।
ਹਰ ਹਰ ਔਖਦ ਜੋ ਜਨ ਖਾਏ।
ਆਹ ਗੁਰਮੁਖ ਪਿਆਰੇ ਆਪਾਂ ਦਵਾਈ ਲੈਣ ਵਾਸਤੇ ਆਉਂਦੇ, ਜਿਹੜੀ ਗੁਰੂ ਕੀ ਹਜ਼ੂਰੀ ਦੇ ਵਿੱਚ ਆਉਂਦੇ ਆ ਪਰਮਾਤਮਾ ਦੇ ਨਾਮ ਦੀ, ਜਿਹੜਾ ਹਉਮੈ ਦਾ ਇਲਾਜ ਆ। ਕਹਿੰਦੇ ਹਰ ਹਰ ਔਖਦ ਜੋ ਜਨ ਖਾਏ, ਪਰਮਾਤਮਾ ਦੇ ਨਾਮ ਦੀ ਸ਼ਬਦ ਦੀ ਜਿਹੜੇ ਦਵਾਈ ਖਾਂਦੇ ਨੇ ਨਾ ਸਵੇਰੇ ਸ਼ਾਮ, ਕਹਿੰਦੇ ਉਹਨਾਂ ਦਾ ਹਉਮੈ ਦਾ ਰੋਗ ਜਿਹੜਾ ਨਾ ਉਹ ਉਤਰਦਾ ਜਾਂਦਾ ਹੈ। ਸਾਰੀ ਦਿਹਾੜੀ ਦੇ ਵਿੱਚ ਜਿੰਨਾ ਕੁ ਅਸੀਂ ਕਮਾਇਆ ਹੁੰਦੇ ਨਾ ਹਉਮੈ ਹੰਕਾਰ ਕਰਕੇ, ਜਿੰਨੀ ਕੁ ਮੈਲ ਮਨ ਨੂੰ ਲੱਗੀ ਹੁੰਦੀ ਆ, ਉਹ ਸਵੇਰੇ ਅੰਮ੍ਰਿਤ ਵੇਲੇ ਇੱਥੇ ਆਉਂਦੇ ਆ, ਟੀਕਾ ਇੱਕ ਲਵਾ ਜਾਂਦੇ, ਇਹਦੇ ਨਾਲ ਹਉਮੈ ਦੀ ਮੈਲ ਫੇਰ ਲਹਿ ਜਾਂਦੀ ਆ। ਸਾਰੇ ਕਹਿੰਦੇ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਨੇ ਸਮਝ ਲਓ ਉਹਨਾਂ ਨੇ ਪਰਮਾਤਮਾ ਦੇ ਨਾਮ ਦੀ ਦਵਾਈ ਲੈ ਲਈ ਅਤੇ ਹਉਮੈ ਦਾ ਰੋਗ ਦੂਰ ਹੋ ਗਿਆ ਹੈ।
ਰੋਗ ਸਗਲ ਮਿਟ ਜਾਏ,
ਉਹਨਾਂ ਦੇ ਸਾਰੇ ਹੀ ਰੋਗ ਦੂਰ ਹੋ ਜਾਂਦੇ ਨੇ। ਹਉਮੈ ਦਾ ਰੋਗ, ਮਾਨਸਿਕ ਰੋਗ, ਸਰੀਰਕ ਰੋਗ, ਸਮਾਜਿਕ ਰੋਗ, ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਨੇ।
ਕਰ ਕਿਰਪਾ ਪਾਰ ਬ੍ਰਹਮ ਦਿਆਲ,
ਵਾਹਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਮੇਰੇ ਉੱਤੇ ਪਰਮਾਤਮਾ, ਤੂੰ ਕਿਰਪਾ ਕਰਨੀ ਕਰ।
ਮਨ ਤੇ ਕਬ ਹੋ ਨਾ ਵਿਸਰ ਗੋਪਾਲ,
ਮੇਰੇ ਮਨ ਤੋਂ ਕਦੀ ਵਿਸਰਨਾ ਭਾਵ ਮੈਨੂੰ ਭੁੱਲਣਾ, ਮੈਨੂੰ ਸਦਾ ਹੀ ਤੂੰ ਯਾਦ ਰਹਿ, ਮੈਂ ਤੇਰਾ ਸਦਾ ਹੀ ਸਿਮਰਨ ਕਰਦਾ ਰਹਾਂ।
ਤੇਰੇ ਦਾਸ ਕੀ ਹੋਵਾ ਧੂਰ,
ਕਹਿੰਦੇ ਮੇਰੇ ਉੱਤੇ ਐਸੀ ਕਿਰਪਾ ਕਰ ਜਿਹੜੇ ਤੇਰੇ ਸਤਸੰਗੀ ਜਾਣੇ ਨਾ ਮੈਂ ਉਹਨਾਂ ਦੀ ਚਰਨ ਧੂੜ ਬਣ ਜਾਵਾਂ, ਭਾਵ ਮੇਰਾ ਮਨ ਨਿਮਰਤਾ ਦੇ ਵਿੱਚ ਆ ਜਾਵੇ।
ਨਾਨਕ ਕੀ ਪ੍ਰਭ ਸ਼ਰਧਾ ਪੂਰ,
ਸਤਿਗੁਰ ਸੱਚੇ ਪਾਤਸ਼ਾਹ ਜੀ ਮੇਰੇ ਉੱਤੇ ਕਿਰਪਾ ਕਰੋ, ਮੇਰੀ ਇਹ ਜਿਹੜੀ ਸ਼ਰਧਾ ਹੈ ਨਾ ਪਰਮਾਤਮਾ ਦਾ ਸਿਮਰਨ ਕਰਨ ਵਾਲੀ, ਇਹ ਸ਼ਰਧਾ ਮੇਰੀ ਪੂਰੀ ਕਰ ਦੋ, ਮੈਂ ਆਪ ਜੀ ਦੇ ਸਿਮਰਨ ਦੇ ਨਾਲ ਜੁੜ ਜਾਵਾਂ, ਮੇਰੇ ਵੀ ਹਿਰਦੇ ਦੇ ਵਿੱਚ ਆਪ ਜੀ ਦਾ ਨਾਮ ਵਸ ਜਾਵੇ ਤੇ ਮੇਰਾ ਇਸ ਧਰਤੀ ਤੇ ਆਉਣਾ ਜਿਹੜਾ ਆ ਸਫਲਾ ਹੋ ਜਾਵੇ। ਗੁਰਮੁਖ ਪਿਆਰਿਓ, ਗੁਰੂ ਸ਼ਬਦ ਦੇ ਵਿੱਚ ਆਈਆਂ ਹੋਈਆਂ ਵਿਚਾਰਾਂ ਨੂੰ ਹਿਰਦੇ ਦੇ ਵਿੱਚ ਧਾਰਨ ਕਰਕੇ ਲੋਕ ਸੁਖੀਏ ਪਰਲੋਕ ਸਹਿਲਾ ਬਣਾਓ ਜੀ। ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮਹਾਨ ਅੰਮ੍ਰਿਤ ਸੰਚਾਰ ਹੋ ਰਿਹਾ ਆ। ਗੁਰਮੁਖ ਪਿਆਰਿਓ, ਗੁਰੂ ਵਾਲੇ ਬਣੋ, ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ ਤੇ ਸਵਾਰ ਹੋਵੋ ਜੀ। ਜਿਨ੍ਹਾਂ ਵੀਰਾਂ ਦੇ ਕੋਲ ਕਕਾਰ ਨਹੀਂ ਹੈਗੇ ਉਹਨਾਂ ਵੀਰਾਂ ਨੂੰ ਕਕਾਰ ਵੀ ਇੱਥੋਂ ਮਿਲ ਜਾਣਗੇ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਹਾਰਦਿਕ ਤੌਰ 'ਤੇ ਧੰਨਵਾਦ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ।